ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹੇ ਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ। ਸੁਖ ਸੋਹੇ ਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ। ਬਲਿਹਾਰੀ ਗੁਰ ਆਪਣੇ ਬਿਟੋ ਜਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ ਸੁਖ ਸੋਹੇ ਲੜਾ ਹਰ ਧਿਆਵੋ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਗੁਰਮਤਿ ਸਹਿਜੇ ਨਾਮ ਧਿਆਏ ਜਿਨ ਕਉ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ। ਜਿਨ ਕਉ ਕਿਰਪਾ ਕੀਨੀ ਮੇਰਾ ਸਵਾਮੀ ਤਿਨ ਅਨਦਿਨ ਹਰ ਗੁਣ ਗਾਏ। ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਉੱਠੇ ਘਰ ਮਾਹੀ ਹਰ ਗੁਣ ਗਾਵਹਿ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ। ਦਹ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ। ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉੱਠੇ ਘਰ ਮਾਹੀ। ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉੱਠੇ ਘਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤੀ ਸਰੂਪ, ਅੰਤਰਜਾਮੀ, ਸਰਵ ਕਲਾ ਸਮਰੱਥ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਪਰਮ ਸ਼ਕਤੀ, ਅਕਾਲ ਪੁਰਖ, ਵਾਹਿਗੁਰੂ ਸਰੂਪ, ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਅਵਤਾਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ, ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਗੁਰੂ ਦਰਬਾਰ ਅੰਦਰ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਗੁਰਮੰਤਰ ਦਾ ਜਾਪ ਸਿਮਰਨ ਹੋਇਆ ਹੈ। ਸੁਖਮਨੀ ਸਾਹਿਬ ਤੇ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਰਾਗੀ ਭਾਈ ਜਸਵੀਰ ਸਿੰਘ UK ਵਾਲਿਆਂ ਨੇ ਉਹਨਾਂ ਦੇ ਜਥੇ ਸਮੇਤ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਹੋਇਆ ਹੈ। ਹੁਣ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਵੱਲੋਂ ਸਾਡੇ ਵਾਸਤੇ ਜੋ ਪਾਵਨ ਹੁਕਮਨਾਮਾ ਸਾਹਿਬ ਹੋਇਆ ਹੈ, ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਲਾਹੇ ਪ੍ਰਾਪਤ ਕਰੀਏ। ਸੂਹੀ ਰਾਗ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸ਼ੰਤ ਉਚਾਰਨ ਕਰਦੇ ਹਨ। ਸ਼ੰਤ ਨਾਮ ਜਸਦਾ ਹੈ ਤੇ ਕਾਵਿ ਦੇ ਵਿੱਚ ਅਨੇਕਾਂ ਛੰਦ ਹੁੰਦੇ ਨੇ, ਸੋਰਠਾ, ਕਵਿਤ, ਦੋਹਰਾ, ਦੋਹਾ ਇਤਿਆਦਿਕ, ਔਰ ਇਸ ਪ੍ਰਕਾਰ ਸ਼ੰਤ ਦੇ ਚਾਰ ਪਦ ਜਾਂ ਪੰਜ ਛੇ ਪਦ ਹੁੰਦੇ ਹਨ, ਜਿਹੜੇ ਇਦੋਂ ਲੰਬੇਰੇ ਸ਼ਬਦ ਹੁੰਦੇ ਆ ਉਹ ਅਸ਼ਟਪਦੀਆਂ ਹੁੰਦੀਆਂ ਹਨ। ਇਸ ਪ੍ਰਕਾਰ ਸਤਿਗੁਰੂ ਅਮਰਦਾਸ ਮਹਾਰਾਜ ਇਸ ਸ਼ੰਤ ਨੂੰ ਸੂਹੀ ਰਾਗ ਦੇ ਦੂਸਰੇ ਘਰ ਸੁਰਤਾਲ ਅੰਦਰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ। ਅੱਗੇ ਬੀਜ ਰੂਪ ਮੰਗਲ ਉਚਾਰਨ ਕੀਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ 523 ਵਾਰ ਆਇਆ ਹੈ। ਅਕਾਲ ਪੁਰਖ ਪਰਮਾਤਮਾ ਦਾ ਮੰਗਲ ਕੀਤਾ, ਮਤਲਬ ਜਣਾਇਆ ਕਿ ਸਾਡਾ ਇਸ਼ਟ ਜਿਸ ਦੇ ਅਸੀਂ ਉਪਾਸ਼ਕ ਹਾਂ ਉਹ ਵਾਹਿਗੁਰੂ ਹੈ, ਹੋਰ ਕਿਸੇ ਚੀਜ਼ ਦੇ ਅਸੀਂ ਉਪਾਸ਼ਕ ਨਹੀਂ। ਕਿਰਤ ਦੇ, ਸਰੀਰਾਂ ਦੇ ਜਾਂ ਰੁੱਖਾਂ ਦੇ ਕਿਸੇ ਚੀਜ਼ ਦੇ ਉਪਾਸ਼ਕ ਨਹੀਂ ਬਣਨਾ। ਇੱਕੋ ਇੱਕ ਵਾਹਦ ਅਸੀਂ ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਰਚੇਤਾ, ਪਾਲਣਹਾਰ, ਸੰਘਾਰਨਹਾਰ, ਉਹ ਇੱਕ ਹੀ ਸ਼ਕਤੀ ਹੈ, ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹਨੇ ਸਭ ਨੂੰ ਬਣਾਇਆ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ, ਔਰ ਤਾਣੇ ਪੇਟੇ ਵਾਂਗ ਆਪਣੀ ਕੁਦਰਤ ਵਿੱਚ ਸਮਾਇਆ ਹੋਇਆ ਵੀ ਹੈ। ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਉਹਦਾ ਸਰੂਪ ਹਨ ਸਤਿਗੁਰੂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਐਸੇ ਜਿਹੜੇ ਬ੍ਰਹਮ ਨਿਸ਼ਟੀ, ਬ੍ਰਹਮ ਸਰੋਤਰੀ ਸਤਿਗੁਰੂ ਹਨ, ਉਹਨਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋਏ, ਜਦੋਂ ਸਿੱਖ ਗੁਰੂ ਦੇ ਆਖੇ ਲੱਗ ਕੇ ਚੱਲਦਾ ਹੈ ਤੇ ਸਤਿਗੁਰੂ ਰੀਝਦੇ ਹਨ, ਪ੍ਰਸੰਨ ਹੁੰਦੇ ਹਨ, ਫਿਰ ਪ੍ਰਸਾਦ ਕਿਰਪਾ ਵਰਤਦੀ ਹੈ, ਤੇ ਜਦੋਂ ਸਤਿਗੁਰੂ ਕਿਰਪਾਲਤਾ ਵਰਤਾ ਦਿੰਦੇ ਹਨ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤਾਂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਬੁਰਿਆਈਆਂ ਮਿਟ ਜਾਂਦੀਆਂ, ਮਨ ਦੀਆਂ ਵਾਸ਼ਨਾ ਮੈਲਾਂ ਮਿਟ ਜਾਂਦੀਆਂ ਹਨ, ਤੇ ਬ੍ਰਹਮ ਦਾ ਗਿਆਨ ਹਿਰਦੇ 'ਚ ਪ੍ਰਗਟ ਹੋ ਜਾਂਦਾ। ਇਹ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਹੁੰਦਾ, ਟੇਕ ਸਤਿਗੁਰਾਂ ਦੀ ਬਖਸ਼ਿਸ਼ ਤੇ ਰੱਖਣੀ ਹੈ। ਅੱਗੇ ਹਜ਼ੂਰ ਫਰਮਾਉਂਦੇ ਹਨ, ਸੁੱਖ ਸੋਹੇ ਲੜਾ ਹਰ ਧਿਆਵੋ, ਵਾਹਿਗੁਰੂ ਦੇ ਜਸ ਦਾ ਗੀਤ, ਸੋਹਲਾ ਨਾਮ ਜਸ ਦਾ ਹੈ, ਇਹ ਸੁਖ ਆਨੰਦ ਦੇਣ ਵਾਲਾ ਹੈ। ਵਾਹਿਗੁਰੂ ਪਰਮਾਤਮਾ ਦਾ ਜਸ ਗਾਓ ਰਸਨਾ ਨਾਲ, ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਇਸ ਪ੍ਰਕਾਰ ਜਵਾਨ ਦੇ ਨਾਲ ਤਾਂ ਵਾਹਿਗੁਰੂ ਦੀਆਂ ਵਡਿਆਈਆਂ, ਸਿਫਤਾਂ, ਪਰਮਾਤਮਾ ਦੀ ਉਸਤਤ, ਵਾਹਿਗੁਰੂ ਦੇ ਜਸ ਦਾ ਗੀਤ ਬੋਲੋ, ਅਤੇ ਇਹ ਸੁੱਖ ਦੇਣ ਵਾਲਾ ਹੈ, ਆਤਮ ਆਨੰਦ ਦੇਣ ਵਾਲਾ ਹੈ, ਅਤੇ ਇਸ ਪ੍ਰਕਾਰ ਫਿਰ ਹਰੀ ਪਰਮਾਤਮਾ ਨੂੰ ਮਾਨਸਿਕ ਤੌਰ 'ਤੇ ਵੀ ਧਿਆਓ, ਧਿਆਉਣਾ ਧਿਆਨ ਮਨ ਦਾ ਵਿਸ਼ਾ ਹੈ। ਸੋ ਇਸ ਪ੍ਰਕਾਰ ਕਈ ਸੱਜਣ ਪੁੱਛਦੇ ਰਹਿੰਦੇ ਨੇ ਵੀ ਅਸੀਂ ਧਿਆਨ ਕਿਹਦਾ ਧਰੀਏ, ਉਹ ਧਿਆਨ ਸਮਝਦੇ ਨੇ ਨੇਤਰਾਂ ਦੁਆਰਾ। ਨੇਤਰਾਂ ਦੁਆਰਾ ਕੁਦਰਤ ਵਿੱਚੋਂ ਪਰਮਾਤਮਾ ਦੀ ਝਲਕ ਵੇਖੀ ਜਾ ਸਕਦੀ ਹੈ, ਅਨੇਕਤਾ ਕੁਦਰਤ ਦੀ ਕਿੰਨੀ ਸੁੰਦਰਤਾ ਹੈ, ਕਈ ਕੁਛ ਰੱਬ ਨੇ ਬਣਾਇਆ, ਅਤੇ ਇਹਦੇ ਵਿੱਚ ਫਸ ਨਹੀਂ ਜਾਣਾ ਕੁਦਰਤ ਦੀਆਂ ਵੱਖ ਵੱਖ ਚੀਜ਼ਾਂ 'ਚ। ਇਸ ਕੁਦਰਤ ਨੂੰ ਵੇਖ ਕੇ ਵੀ ਪਰਮਾਤਮਾ ਦੀ ਸਿਫਤ ਹਿਰਦੇ ਚ ਆਉਣੀ ਚਾਹੀਦੀ ਆ ਕਿ ਕਾਦਰ ਕਿੱਡਾ ਕੁ ਸੋਹਣਾ ਹੋਵੇਗਾ, ਜਿਸ ਨੇ ਏਡੀ ਸੋਹਣੀ ਵੰਨ ਸਵੰਨੀ ਕੁਦਰਤ ਰਚੀ ਹੈ ਉਹ ਆਪ ਕਿੱਡਾ ਕੁ ਸੁੰਦਰ ਹੈ। ਜਿਵੇਂ ਭਾਈ ਵੀਰ ਸਿੰਘ ਨੂੰ ਮਿਲਣ ਵਾਸਤੇ ਡਾਕਟਰ ਜਸਵੰਤ ਸਿੰਘ ਨੇਕੀ ਹੋਰੀ ਗਏ ਤੇ ਭਾਈ ਸਾਹਿਬ ਜੀ ਫੁੱਲਾਂ ਤੇ ਬੈਠੀਆਂ ਤਿਤਲੀਆਂ ਨੂੰ ਵੇਖ ਰਹੇ ਸਨ ਤੇ ਖੁਸ਼ ਪ੍ਰਸੰਨ ਸੀ, ਚਿਹਰਾ ਖਿੜਿਆ ਹੋਇਆ, ਕਿਸੇ ਆਨੰਦ ਵਿੱਚ ਸਨ। ਤਾਂ ਉਹ ਜਦੋਂ ਪਹੁੰਚੇ ਫਤਿਹ ਗਜਾਈ ਤਾਂ ਕਹਿਣ ਲੱਗੇ, ਦੱਸੋ ਭਾਈ ਇਹ ਕਿਆ ਹੈ? ਤਾਂ ਇੱਕ ਪ੍ਰੋਫੈਸਰ ਨੇ ਕਿਹਾ, ਜੀ ਇਹ ਤਿਤਲੀ ਹੈ, ਫੁੱਲ ਤੇ ਬੈਠ ਕੇ ਰਸ ਚੂਸ ਕੇ ਉੱਡ ਰਹੀ ਹੈ। ਕਹਿੰਦੇ ਅੱਛਾ ਨੇਕੀ ਤੂੰ ਦੱਸ। ਤਾਂ ਉਹਨਾਂ ਨੇ ਕਿਹਾ, ਜੀ ਇੱਕ ਸੁੰਦਰਤਾ ਦੂਸਰੀ ਸੁੰਦਰਤਾ ਤੇ ਬੈਠ ਕੇ ਉਡਾਰੀਆਂ ਮਾਰ ਰਹੀ ਹੈ। ਕਹਿੰਦੇ ਜਾਓ ਇਹ ਨੇਕੀ ਇੰਜ ਨਹੀਂ ਹੈ। ਤਾਂ ਫਿਰ ਉਹਨਾਂ ਨੇ ਮਹਾਰਾਜ ਸਾਹਿਬ ਦਾ ਇਹ ਸ਼ਬਦ ਬੋਲਿਆ ਬੜੇ ਤਾਲ ਨਾਲ, ਆਪੇ ਰਸੀ ਆਇਆ ਪਰਸ ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਆਪੇ ਬਹੁ ਬਿਦ ਰੰਗਲਾ ਸਹੀਏ ਮੇਰਾ ਲਾਲ, ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਇਸ ਪ੍ਰਕਾਰ ਪਰਮਾਤਮਾ ਅਕਾਲ ਪੁਰਖ ਹੀ ਰਸੀਆ ਹੈ, ਭਾਵ ਰਸ ਨਾਲ ਭਰਿਆ ਹੋਇਆ, ਆਪ ਹੀ ਰਸ ਰੂਪ ਹੈ, ਆਪ ਹੀ ਰਸ ਨੂੰ ਰਾਵਣ ਹਾਰ ਮਾਨਣ ਹਾਰ ਹੈ। ਭਾਵ ਇਹ ਕਿ ਸਾਰੀ ਕੁਦਰਤ ਵਿੱਚ ਹੀ ਅੰਦਰੋਂ ਜਿਹੜੀ ਸੁਰਤੀ ਹੈ ਉਹ ਪਰਮਾਤਮਾ ਵੱਲੋਂ ਗਈ। ਕੁਦਰਤ ਦੀ ਅਨੇਕਤਾ ਵੇਖ ਕੇ, ਕੁਦਰਤ ਵਿੱਚ ਪਾਪ ਪੁੰਨ ਅਤੇ ਇਸੇ ਤਰ੍ਹਾਂ ਬੁਰਾ ਭਲਾ ਇਹ ਚੀਜ਼ਾਂ ਵੇਖਣੀਆਂ ਛੱਡ ਕੇ ਪਰਮਾਤਮਾ ਅਕਾਲ ਪੁਰਖ ਵੱਲ ਨੂੰ ਸੁਰਤ ਲਿਜਾਓ। ਜਿਹੜਾ ਬਚਨ ਹਜ਼ੂਰ ਕਲਗੀ ਧਰਦਾ, ਭਈ ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਿਤੋਜ ਸਭੈ ਜਗ ਛਾਇਓ, ਜਿਸ ਦਾ ਅਮਿਤ ਓਜ ਬਲ ਸਾਰੇ ਜਗਤ ਵਿੱਚ ਛਾਇਆ ਹੋਇਆ ਪਸਰਿਆ ਹੋਇਆ, ਉਸਦਾ ਧਿਆਨ ਧਰੋ। ਫਿਰ ਉਹ ਵਾਹਿਗੁਰੂ ਜੋ ਨਿਰਗੁਣ ਬ੍ਰਹਮ ਹੈ ਉਹਦਾ ਧਿਆਨ ਤਾਂ ਕਿਵੇਂ ਧਰੀ ਅੱਖਾਂ ਦੁਆਰਾ, ਤੇਰੀ ਮੂਰਤ ਏਕਾ ਬਹੁਤ ਰੂਪ। ਇਸ ਪ੍ਰਕਾਰ ਪਰਮਾਤਮਾ ਦੇ ਸਾਰੇ ਰੂਪ ਆਕਾਰ ਧਾਰਨ ਕੀਤੇ ਹੋਏ ਨੇ ਅੱਖਾਂ ਰਾਹੀਂ, ਤਾਂ ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ, ਇੰਜ ਧਿਆਇਆ ਜਾ ਸਕਦਾ ਵੀ ਮਨ ਦਾ ਰੁੱਖ ਪਰਮਾਤਮਾ ਵੱਲ ਨੂੰ ਹੋਵੇ। ਹੁਣ ਮਨ ਦੇ ਅੰਦਰ ਦਵੰਦਾਵਾਦ ਹੈ, ਸੰਸਾਰ ਦੀ ਮਾਇਆ ਵਸੀ ਹੋਈ ਹੈ, ਪਰ ਮਾਇਆ ਵਿੱਚ ਸਮਾਇਆ ਹੋਇਆ ਜੋ ਕਾਦਰ ਹੈ ਉਸ ਪਾਸੇ ਨੂੰ ਹਿਰਦੇ ਦਾ ਖਿਆਲ ਨਹੀਂ ਹੈ, ਇਹ ਖਿਆਲ ਬਦਲਾਉਣਾ ਹੈ। ਤਾਂ ਹਾਂ ਸਰਗੁਣ ਰੂਪ ਦਾ ਧਿਆਨ ਜਿਵੇਂ ਤਸਵੀਰਾਂ ਹਨ, ਕੋਈ ਨਾ ਕੋਈ ਰੂਪ ਅੱਖਾਂ 'ਚ ਵਸਾਇਆ ਜਾ ਸਕਦਾ, ਪਰ ਇਹ ਇੰਝ ਹੀ ਹੈ ਜਿਵੇਂ ਗੱਡੀਰਾ ਹੁੰਦਾ, ਬੱਚੇ ਨੂੰ ਫੜਾਇਆ ਜਾਂਦਾ ਤੁਰਨ ਵਾਸਤੇ ਸਿੱਖਣ ਲਈ, ਤੁਰਨਾ ਸਿੱਖਣ ਲਈ, ਫਿਰ ਜਿਸ ਵੇਲੇ ਲੱਤਾਂ 'ਚ ਬਲ ਆ ਜਾਂਦਾ ਬੱਚਾ ਦੌੜਿਆ ਫਿਰਦਾ, ਫਿਰ ਗੱਡੀਰੇ ਦੀ ਫਿਰ ਲੋੜ ਨਹੀਂ ਹੁੰਦੀ। ਇਸ ਪ੍ਰਕਾਰ ਜਿਹੜਾ ਸਰਗੁਣ ਰੂਪ ਦਾ ਧਿਆਨ ਹੈ, ਕੋਈ ਨਾ ਕੋਈ ਮੂਰਤ ਹਿਰਦੇ 'ਚ ਵਸਾ ਕੇ ਵੀ ਲੋਕ ਧਰਦੇ ਨੇ, ਤਾਂ ਹੀ ਤਾਂ ਮੂਰਤੀਆਂ ਬਣੀਆਂ ਅਤੇ ਫਿਰ ਅਗਾਂਹ ਤੋਂ ਅਗਾਂਹ ਬੁੱਤਾਂ ਦੀ ਪੂਜਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਪਹਿਲਾਂ ਪਹਿਲ ਸ਼ੁਰੂਆਤ ਇੱਥੋਂ ਹੋਈ ਸੀ। ਜਿਹੜੇ ਨਾਰਦ ਮੁਨੀ ਹਨ ਉਹਨਾਂ ਨੇ ਪੰਚਤੰਤਰ ਗ੍ਰੰਥ ਲਿਖਿਆ, ਉਹਦੇ 'ਚ ਉਹਨਾਂ ਨੇ ਇਹ ਪ੍ਰੇਰਨਾ ਦਿੱਤੀ ਹੈ ਵੀ ਜਿਸ ਵੀ ਰੂਪ ਦੇ ਤੁਸੀਂ ਪਾਸ਼ਕ ਹੋ ਉਹਦੀ ਤਸਵੀਰ ਬੁੱਤ ਸਾਹਮਣੇ ਰੱਖ ਲਓ ਅਤੇ ਉਹਦਾ ਧਿਆਨ ਧਰੋ। ਪਰ ਉਹ ਚੱਲਦਿਆਂ ਚੱਲਦਿਆਂ ਸਿਰਫ ਪੂਜਾ ਤੱਕ ਗੱਲ ਰਹਿ ਗਈ ਵੀ ਜਾ ਕੇ ਜਿਹੜਾ ਬੁੱਤ ਹੈ ਬੁੱਤ ਦੇ ਅੱਗੇ ਭੇਟਾ ਰੱਖ ਕੇ ਪੂਜਾ ਕਰਕੇ ਨਿਕਲ ਆਓ, ਉਹ ਧਿਆਨ ਧਰਨਾ ਅਤੇ ਉਹ ਦੂਰ ਰਹਿ ਗਿਆ। ਤਾਂ ਇਸ ਪ੍ਰਕਾਰ ਉਹ ਮਤਲਬ ਸੀ ਕਿ ਇਸ ਤਰ੍ਹਾਂ ਉਹਦੇ ਵਰਗੇ ਤੁਸੀਂ ਬਣ ਜਾਓਗੇ, ਉਹਦੇ ਵਰਗੇ ਗੁਣ ਤੁਹਾਡੇ 'ਚ ਆ ਜਾਣਗੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਸਰਗੁਣ ਰੂਪ ਇਹ ਜਗਤ ਹੈ ਸਾਰਾ ਕੁਦਰਤ ਪਰਮਾਤਮਾ ਦੀ, ਅਤੇ ਸਥੂਲ ਚੀਜ਼ਾਂ ਅੱਖਾਂ ਨਾਲ ਵੇਖੀਆਂ ਜਾ ਸਕਦੀਆਂ। ਜਦੋਂ ਅਵਤਾਰਾਂ ਨੇ ਸਰੀਰ ਧਾਰੇ, ਉਹ ਸਰੀਰ ਧਾਰੇ ਨੇ, ਤਾਂ ਫਿਰ ਉਹ ਸਰੀਰ ਤਾਂ ਸਦੀਵੀ ਹੈ ਨਹੀਂ ਹੈ। ਅਤੇ ਇਸ ਕਰਕੇ ਹਾਂ ਇੰਨੀ ਗੱਲ ਜ਼ਰੂਰ ਕਿ ਜਿਹੜਾ ਬੰਦਗੀ ਕਰਕੇ ਆਪਣੀਆਂ ਮੈਲਾਂ ਦੂਰ ਕਰ ਲੈਂਦਾ, ਜੇ ਉਹਦੇ ਅੰਦਰ ਪ੍ਰਬਲ ਭਾਵਨਾ ਬਣਦੀ ਹੈ ਵੀ ਮਹਾਰਾਜ ਅੱਖਾਂ ਨਾਲ ਦਿਸਣ ਵਾਲਾ ਰੂਪ ਵੀ ਦਿਖਾਓ, ਤਾਂ ਕੋਈ ਨਾ ਕੋਈ ਰੂਪ ਧਾਰ ਕੇ ਜਿਸ ਤਰ੍ਹਾਂ ਦੀ ਉਹਦੀ ਭਾਵਨਾ ਹੈ ਉਸ ਤਰ੍ਹਾਂ ਦਾ ਰੂਪ ਧਾਰ ਕੇ ਮਹਾਰਾਜ ਦਰਸ਼ਨ ਦੇ ਦਿੰਦੇ ਆ। ਪਰ ਇਹ ਨਾ ਸਮਝਿਆ ਜਾਏ ਕਿ ਉਹ ਜਿਹੜਾ ਰੂਪ ਦਿਸਿਆ ਉੱਡਾ ਹੀ ਹੈ ਪਰਮਾਤਮਾ, ਨਹੀਂ ਉਹ ਤਾਂ ਸਿਰਫ ਭਾਵਨਾ ਪੂਰੀ ਕੀਤੀ ਆ। ਪਰ ਉਂਝ ਵਾਹਿਗੁਰੂ ਅਕਾਲ ਪੁਰਖ ਦਾ ਕੋਈ ਅੰਤ ਪਾਰਾਵਾਰ ਹੀ ਨਹੀਂ ਹੈ। ਤੇ ਉਸਦੇ ਸਾਰੇ ਸਰੂਪ ਨੂੰ ਕਿਵੇਂ ਵੇਖਿਆ ਜਾਏ ਨੇਤਰਾਂ ਦੇ ਨਾਲ, ਨੇਤਰਾਂ ਨਾਲ ਵੇਖਣ ਦਾ ਫਿਰ ਵਿਸ਼ਾ ਨਾ ਹੋਇਆ। ਤਾਂ ਇਸ ਪ੍ਰਕਾਰ ਭਗਤਾਂ ਨੂੰ ਦਰਸ਼ਨ ਵੀ ਮਹਾਰਾਜ ਦਿੰਦੇ ਨੇ, ਜਿਵੇਂ ਦੁੱਧ ਪੀ ਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ। ਅਸਲ ਵਿੱਚ ਨਿਰਗੁਣ ਬ੍ਰਹਮ ਦਾ ਗਿਆਨ ਫਿਰ ਸਦੀਵੀ ਰਹਿੰਦਾ ਬ੍ਰਹਮ ਗਿਆਨ ਦੀ ਅਵਸਥਾ 'ਚ, ਅਤੇ ਸਰਗੁਣ ਰੂਪ ਦਾ ਧਿਆਨ ਜਦੋਂ ਆਉਂਦਾ ਮਨ 'ਚ ਖਿਆਲ ਫੁਰਨਾ ਫੁਰਦਾ ਤਾਂ ਮਹਾਰੇ ਦਰਸ਼ਨ ਵੀ ਦੇ ਦਿੰਦੇ ਆ, ਭਾਵਨਾ ਪੂਰੀ ਕਰ ਦਿੰਦੇ ਨੇ। ਤਾਂ ਇਸ ਤਰ੍ਹਾਂ ਹਰ ਧਿਆਵੋ ਹਰੀ ਅਕਾਲ ਪੁਰਖ ਨੂੰ ਹਿਰਦੇ ਦੇ ਤਲ ਤੋਂ ਧਿਆਨ ਧਰੋ। ਅੱਖਾਂ ਦਾ ਧਿਆਨ ਤਾਂ ਰੂਪ ਵੇਖਿਆ ਜਾ ਸਕਦਾ ਬਾਹਰਲਾ, ਪਰ ਅਵਤਾਰ ਜਾਂ ਸਤਿਗੁਰੂ ਅਕਾਲ ਪੁਰਖ ਜੀ ਨਾ ਸਰੀਰ ਹਨ ਨਾ ਸਰੀਰਾਂ ਦੀ ਕੈਦ ਵਿੱਚ ਨੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਬਰਾਜੇ ਹੋਏ ਸਨ ਅਤੇ ਜਿਹੜੀ ਤੁਲਸਾ ਦਾਸੀ ਸੀ ਉਹਨੂੰ ਮਾਤਾ ਜੀ ਨੇ ਭੇਜਿਆ ਅਤੇ ਜਾਓ ਗੁਰੂ ਨਾਨਕ ਸਾਹਿਬ ਨੂੰ ਜਗਾਓ, ਬਰਾਜੇ ਹੋਏ ਪ੍ਰਸ਼ਾਦਾ ਛੱਡਣ। ਜਦੋਂ ਦਾਸੀ ਆਈ ਤੁਲਸਾ ਅਤੇ ਸਤਿਗੁਰੂ ਮਹਾਰਾਜ ਦਾ ਜਿਹੜਾ ਚਰਨ ਸੀ ਚਾਦਰੇ ਤੋਂ ਬਾਹਰ ਸੀ, ਉਹਦੇ ਅੰਦਰ ਭਾਵਨਾ ਬੜੀ ਪ੍ਰਬਲ ਹੋ ਗਈ। ਉਹਨੇ ਸਤਿਗੁਰਾਂ ਦੇ ਚਰਨਾਂ ਦਾ ਅੰਗੂਠਾ ਮੂੰਹ 'ਚ ਪਾ ਲਿਆ, ਚੂਸਣ ਲੱਗ ਪਈ ਅਤੇ ਉਹਨੂੰ ਗਿਆਨ ਹੋ ਗਿਆ ਪ੍ਰਾਪਤ। ਅਤੇ ਉਹਨੂੰ ਜੋ ਦਿਸਿਆ ਉਹਨੇ ਜਾ ਕੇ ਮਾਤਾ ਜੀ ਨੂੰ ਕਿਹਾ ਵੀ ਗੁਰੂ ਸਾਹਿਬ ਇੱਥੇ ਨਹੀਂ ਹਨ, ਕਿਸੇ ਸਿੱਖ ਦਾ ਡੁੱਬਦਾ ਜਹਾਜ਼ ਬੰਨੇ ਲਾਉਣ ਗਏ ਹੋਏ ਸਮੁੰਦਰ ਕੰਢੇ ਖੜ੍ਹੇ ਹਨ। ਤਾਂ ਉਹ ਮਾਤਾ ਵੀ ਹੈਰਾਨ ਹੋਈ। ਫਿਰ ਗੁਰੂ ਨਾਨਕ ਸਾਹਿਬ ਉੱਠ ਕੇ ਆਏ ਤਾਂ ਕਿਹਾ ਹੁਣ ਤਾਂ ਦਾਸੀਆਂ ਵੀ ਮਖੌਲ ਕਰਨ ਲੱਗ ਪਈਆਂ। ਤਾਂ ਮਹਾਰਾਜ ਕਹਿਣ ਲੱਗੇ ਕਮਲੀ ਝਮਲੀ ਆ ਜਿਹੀਆਂ ਗੱਲਾਂ 'ਚ ਨਾ ਤੁਸੀਂ ਆਓ। ਉਹ ਦੁਨਿਆਵੀ ਤੌਰ 'ਤੇ ਤਾਂ ਸੂਧੇ ਸੁਭਾਅ ਦੀ ਬਣ ਗਈ ਕਮਲੀ ਝਮਲੀ, ਪਰ ਉਹ ਜਿਹੜਾ ਗਿਆਨ ਉਹਨੂੰ ਪ੍ਰਾਪਤ ਹੋਇਆ ਸੀ ਉਹ ਕਾਇਮ ਰੱਖਿਆ, ਉਹ ਗਿਆਨ ਨਹੀਂ ਹੋਇਆ ਸਤਿਗੁਰਾਂ ਨੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ 'ਤੇ ਬਖਸ਼ਿਸ਼ ਕਰ ਦਿੰਦੇ ਆ, ਉਹਨੂੰ ਇਹ ਗਿਆਨ ਪ੍ਰਾਪਤ ਹੁੰਦਾ ਵੀ ਮਹਾਰਾਜ ਸਰਵ ਵਿਆਪੀ ਨੇ, ਸਤਿਗੁਰੂ ਵੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਅੱਗੇ ਬਚਣਾ ਉਹ ਅਵਿਨਾਸ਼ੀ ਪੁਰਖ ਹੈ, ਨਾਸ ਤੋਂ ਰਹਿ ਤਾਂ ਸਰੀਰ ਤਾਂ ਨਾਸ ਹੋ ਜਾਂਦਾ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਇਆ, ਨਾਲ ਕਹਿੰਦੇ ਸਾਰਿਆਂ ਨੇ ਸਮਾਇਆ ਹੋਇਆ। ਯਾਨੀ ਗੁਰੂ ਅਤੇ ਪਰਮੇਸ਼ਰ ਅਭੇਦ ਰੂਪ ਹੀ ਹਨ, ਪਰਮਾਤਮਾ ਸਰਵ ਵਿਆਪੀ ਹੈ, ਸਤਿਗੁਰੂ ਮਹਾਰਾਜ ਵੀ ਸਰਵ ਵਿਆਪੀ ਹਨ। ਇਸ ਕਰਕੇ ਹਿਰਦੇ ਦੇ ਤਲ ਤੋਂ ਧਿਆਉਣਾ ਹੈ, ਧਿਆਉਣਾ ਯਾਨੀ ਸਿਮਰਨਾ ਹੈ, ਜਿਹਨੂੰ ਕਿਹਾ ਜਾਂਦਾ ਫਾਰਸੀ ਯਾਦੇ ਖੁਦਾ। ਇੱਕ ਹੁੰਦਾ ਜ਼ਿਕਰੇ ਖੁਦਾ, ਬੋਲਣਾ ਪਰਮਾਤਮਾ ਦਾ ਨਾਮ, ਇਹਨੂੰ ਇੱਦਾਂ ਜਾਂ ਵਡਿਆਈਆਂ ਕਰਨੀਆਂ, ਇਹਨੂੰ ਉਹ ਮੁਸਲਮਾਨ ਕਹਿੰਦੇ ਜ਼ਿਕਰੇ ਖੁਦਾ, ਖੁਦਾ ਦਾ ਜ਼ਿਕਰ ਕਰਨਾ, ਉਹਦੀਆਂ ਵਡਿਆਈਆਂ ਬੋਲਣੀਆਂ ਸੁਣਨੀ, ਜ਼ਿਕਰ ਕਰਨਾ। ਇੱਕ ਹੁੰਦਾ ਯਾਦੇ ਖੁਦਾ, ਯਾਦ ਮਨ ਦਾ ਵਿਸ਼ਾ ਹੈ, ਜਿਹਨੂੰ ਸੰਸਕ੍ਰਿਤ ਵਿੱਚ ਸਿਮਰਨ ਕਿਹਾ ਜਾਂਦਾ ਅਤੇ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਚੇਤਾ, ਉਹੀ ਚੀਜ਼ ਹੈ ਧਿਆਉਣਾ। ਸੋ ਇਸ ਪ੍ਰਕਾਰ, ਕਿਉਂਕਿ ਇਹ ਜ਼ਬਾਨ ਦਾ ਵਿਸ਼ਾ ਨਹੀਂ, ਧਿਆਉਣਾ ਹਿਰਦੇ ਦਾ ਵਿਸ਼ਾ। ਮਹਾਰਾਜ ਕਹਿੰਦੇ ਰਸਨਾ ਨਾਲ ਪਰਮਾਤਮਾ ਦਾ ਸੁਖ ਰੂਪ ਸੋਹਿਲਾ ਗਾਓ, ਜਿਹੜਾ ਸੁਖ ਆਨੰਦ ਦੇਣ ਵਾਲਾ ਜਸ ਹੈ, ਸੋਹਿਲਾ ਨਾਮ ਜਸ ਦਾ, ਅਤੇ ਹਿਰਦੇ ਦੇ ਤਲ ਤੋਂ ਵਾਹਿਗੁਰੂ ਦਾ ਸਿਮਰਨ ਕਰੋ, ਯਾਦ ਵਿੱਚ ਜਾਓ, ਯਾਦ ਵਿੱਚ ਪਰਮਾਤਮਾ ਨੂੰ ਯਾਦ ਕਰੋ। ਯਾਦਾਂ ਬੜੀਆਂ ਵਸੀਆਂ ਹੋਈਆਂ ਹੋਰ ਹੋਰ, ਪਰ ਪਰਮਾਤਮਾ ਦੀ ਯਾਦ ਨਹੀਂ ਹੈ, ਇਹ ਜਪਣ ਦਾ ਮਨੋਰਥ ਹੀ ਹੈ। ਯਾਦ ਕੀ ਹੁੰਦੀ, ਜਿਵੇਂ ਕੋਈ ਮਾਂ ਜਿਹੜੀ ਆ ਬੈਠੀ ਆ, ਉਹਦਾ ਪੁੱਤ ਇੱਥੇ ਆ ਪ੍ਰਦੇਸ਼ ਵਿੱਚ, ਕਿ ਮਾਂ ਆਪਣੇ ਪੁੱਤ ਨੂੰ ਯਾਦ ਕਰਨ ਵਾਸਤੇ ਕੋਈ ਢੋਲਕੀ ਗਲ 'ਚ ਪਾ ਕੇ ਵਜਾਉਂਦੀ ਫਿਰਦੀ, ਜਾਂ ਵਾਰ ਵਾਰ ਆਪਣੇ ਪੁੱਤ ਦਾ ਨਾਮ ਲਏ ਅਤੇ ਫਿਰ ਹੀ ਯਾਦ ਕਰਦੀ, ਨਹੀਂ, ਯਾਦ ਤਾਂ ਉਹਦੇ ਹਿਰਦੇ 'ਚ ਵਸੀ ਹੋਈ ਹੈ। ਸੋ ਇਸ ਪ੍ਰਕਾਰ ਅਸੀਂ ਯਾਦ ਵਿੱਚੋਂ ਬਾਹਰ ਆ ਗਏ, ਸੰਸਾਰ ਦੇ ਪਦਾਰਥਾਂ, ਧੀਆਂ ਪੁੱਤਰਾਂ, ਪਤਨੀ ਪਤੀ, ਬੜਾ ਕੁਛ ਯਾਦ ਹੈ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਘਟਨਾਵਾਂ ਘਟੀਆਂ ਸਾਡੇ ਨਾਲ, ਜਿੱਥੇ ਜਿੱਥੇ ਵਿਚਰੇ ਹੋ, ਬੜਾ ਕੁਛ ਯਾਦ ਹੈ, ਅਤੇ ਸੰਸਾਰ ਵੱਲ ਹੀ ਖਿਆਲ ਹੈ, ਮਨ ਦਾ ਯਾਦ ਹੈ ਨਹੀਂ ਵਾਹਿਗੁਰੂ ਦੀ। ਤਾਂ ਇਸ ਕਰਕੇ ਧਿਆਉਣਾ ਯਾਦ ਹੈ, ਇਹ ਸਾਡਾ ਸਾਧਨ ਹੈ। ਤਬ ਰੱਬ ਨੂੰ ਯਾਦ ਕਰਨ ਵਾਸਤੇ ਵਾਜੇ ਵਜਾਓ, ਤਬਲੇ ਵਜਾਓ, ਕੀਰਤਨ ਕਰੋ, ਕਥਾ ਵਿਚਾਰ ਕਰੋ, ਉਹਦਾ ਨਾਮ ਉਚਾਰਨ ਕਰੋ, ਇਹ ਮਨੋਰਥ ਹੈ ਕਿ ਯਾਦ ਬਣ ਜਾਏ। ਸੋ ਇਸ ਪ੍ਰਕਾਰ ਇਹਨੂੰ ਜਪਦਿਆਂ ਜਪਦਿਆਂ, ਇਹ ਵੀ ਨਹੀਂ ਕਿ ਤੁਸੀਂ ਸਮਝ ਲਓ ਕਿ ਹੁਣ ਯਾਦ ਮੇਰੇ ਹਿਰਦੇ 'ਚ ਬਣੀ ਰਹਿੰਦੀ, ਹੁਣ ਬੋਲਣ ਦੀ ਨਹੀਂ ਲੋੜ, ਨਹੀਂ। ਸੰਤ ਗੁਰਬਚਨ ਸਿੰਘ ਖਾਲਸਾ ਨੇ ਪੁੱਛਿਆ ਕਿ ਤੁਸੀਂ ਆਪ ਦੱਸਿਆ ਵੀ ਜਦੋਂ ਅਸੀਂ ਅੰਮ੍ਰਿਤ ਪਾਨ ਕੀਤਾ, ਉਸ ਦਿਨ ਤੋਂ ਸਾਡੇ ਰੋਮ ਰੋਮ 'ਚੋਂ ਸਿਮਰਨ ਵਾਹਿਗੁਰੂ ਮੰਤਰ ਦਾ ਜਾਪ ਹੁੰਦਾ ਅਤੇ ਇੱਕ ਮਿੰਟ ਸੈਕਿੰਡ ਵੀ ਕਦੇ ਭੁੱਲਾ ਨਹੀਂ, ਚਾਹੇ ਸੁੱਤੇ ਹੋਈਏ, ਜਾਗਦੇ ਹੋਈਏ, ਕਥਾ ਕਰਦੇ ਹੋਈਏ, ਕਿਸੇ ਨਾਲ ਕੋਈ ਵਚਨ ਕਰਦੇ ਹੋਈਏ, ਤਾਂ ਉਹ ਵਾਹਿਗੁਰੂ ਮੰਤਰ ਨਹੀਂ ਕਦੇ ਭੁੱਲਿਆ। ਅਤੇ ਮਹਾਂਪੁਰਸ਼ੋ, ਇੰਨੀ ਅਰੂੜ ਅਵਸਥਾ ਪਰ ਤੁਸੀਂ ਫਿਰ ਵੀ ਬਹੁਤ ਜ਼ਿਆਦਾ ਨਿਤਨੇਮ ਕਰਦੇ ਹੋ, ਬਾਣੀ ਆਪ ਪੜ੍ਹਦੇ ਹੋ, ਸੁਣਦੇ ਰਹਿੰਦੇ ਹੋ, ਇਹ ਕਿਉਂ? ਕਹਿੰਦੇ ਗੁਰੂ ਮਹਾਰਾਜ ਦਾ ਬਚਨ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਗੁਰੂ ਮਹਾਰਾਜ ਨੇ ਬਚਨ ਕੀਤਾ, ਨੈਣ ਨਾ ਦੇਖੇ ਸਹਿਜ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਨੇਤਰ ਸਾਧੂ ਸਤਿਗੁਰਾਂ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਨਹੀਂ ਕਰਦੇ, ਉਹ ਇਹਨਾਂ ਅੱਖਾਂ ਦੇ ਟੋਇਆਂ 'ਚ ਨੇਤਰ ਜਿਹੜੇ ਬਹਾ ਦੇਣੇ ਯੋਗ ਹੈ, ਬਿਠਾ ਦੇਣੇ ਯੋਗ, ਬੰਦ ਕਰ ਦੇਣੇ ਯੋਗ। ਜਿਹੜੇ ਕੰਨ ਕਰਨ ਨਾਦ ਨਹੀਂ ਸੁਣਦੇ, ਪਰਮਾਤਮਾ ਦਾ ਸ਼ਬਦ ਨਹੀਂ ਸੁਣਦੇ, ਉਹ ਕੰਨ ਵੀ ਸਿੱਕਾ ਢਾਲ ਕੇ ਬੰਦ ਕਰ ਦੇਣੇ ਚਾਹੀਦੇ। ਜਿਹੜੀ ਰਸਨਾ ਜੀਵ ਵਾਹਿਗੁਰੂ ਦਾ ਨਾਮ ਨਹੀਂ ਬੋਲਦੀ, ਤਿਲ ਤਿਲ ਕਰਕੇ ਟੁਕੜੇ ਟੁਕੜੇ ਕਰਕੇ ਕੱਟ ਦੇਣੀ ਚਾਹੀਦੀ। ਕਹਿੰਦੇ ਜਦੋਂ ਤੱਕ ਇਹ ਸਰੀਰ ਇੰਦਰੇ ਹੈਨ ਅਤੇ ਉਦੋਂ ਤੱਕ ਵਾਹਿਗੁਰੂ ਦਾ ਨਾਮ ਇਹਨਾਂ ਇੰਦਰਿਆਂ ਦੁਆਰਾ ਵੀ ਉਚਾਰਨਾ ਚਾਹੀਦਾ, ਰਸਨਾ ਦਿੱਤਾ ਹੀ ਹੋਰਨਾਂ ਗੱਲਾਂ 'ਚ ਲਾਉਣ ਨਾਲੋਂ ਜਾਂ ਉਂਝੀ ਨਿਕੰਮੀ ਬੈਠੀ ਰਹੇ ਸਮੇਂ ਚੁੱਪੀ ਕੀਤੀ ਰਹੇ ਠੀਕ ਨਹੀਂ ਹੈ। ਤੋ ਇਸ ਪ੍ਰਕਾਰ ਉਹ ਰੱਬ ਦੇ ਪਿਆਰੇ ਪ੍ਰੇਰਨਾ ਦਿੰਦੇ ਆ ਸਾਰਿਆਂ ਨੂੰ ਕਿ ਰਸਨਾ ਨਾਲ ਨਾਮ ਜਪੋ ਅਤੇ ਇਸੇ ਤਰ੍ਹਾਂ ਜਸ ਗਾਓ ਵਾਹਿਗੁਰੂ ਦਾ, ਕੰਨਾਂ ਦੁਆਰਾ ਸੁਣੋ, ਹਿਰਦੇ 'ਚ ਧਿਆਓ ਪਰਮਾਤਮਾ ਨੂੰ, ਸਿਮਰੋ, ਗੁਰਮੁਖ ਹਰ ਫਲ ਪਾਓ। ਇਉਂ ਗੁਰਾਂ ਨੂੰ ਮੁਖੀ ਬਣਾ ਕੇ ਚੱਲੋਗੇ, ਕਿਉਂਕਿ ਗੁਰਾਂ ਦੀ ਆਗਿਆ ਇਹ ਹੈ, ਜੇ ਸਤਿਗੁਰਾਂ ਨੂੰ ਮੁਖੀ ਬਣਾ ਕੇ ਚੱਲੋਗੇ, ਆਪਣੇ ਮਨ ਦੀ ਮੁਖਤਾ ਛੱਡ ਦਿਓਗੇ, ਮਨ ਨੂੰ ਮੁਖੀ ਨਾ ਬਣਾਓਗੇ ਅਤੇ ਗੁਰਾਂ ਦੇ ਆਖੇ ਲੱਗੇ ਚੱਲੋਗੇ, ਫਿਰ ਹਰ ਫਲ ਪਾਓ, ਹਰੀ ਪਰਮਾਤਮਾ ਦੀ ਪ੍ਰਾਪਤੀ ਰੂਪੀ ਫਲ ਨੂੰ ਪ੍ਰਾਪਤ ਕਰੋਗੇ। ਇਸ ਤਰ੍ਹਾਂ ਨਾਮ ਜਪਣ ਨਾਲ ਹਿਰਦੇ 'ਚ ਪਰਮਾਤਮਾ ਦੀ ਯਾਦ ਦਾ, ਸਿਮਰਨ ਦਾ ਬੀਜ ਬੀਜਿਆ ਜਾਂਦਾ ਅਤੇ ਇਸੇ ਤਰ੍ਹਾਂ ਪ੍ਰੇਮ ਦੇ ਅੰਕੁਰ ਫੁੱਟਦੇ ਨੇ। ਇਹ ਸਰੀਰ ਹਿਰਦਾ ਧਰਤੀ ਆ, ਇਹਦੇ 'ਚ ਨਾਮ ਦਾ ਬੀਜ ਅੰਦਰ ਬੀਜਿਆ ਜਾਣਾ ਅਤੇ ਪ੍ਰੇਮ ਦੇ ਅੰਕੁਰ ਫੁੱਟਣੇ, ਸੱਤ ਸੰਤੋਖ ਜਿਹੜੇ ਗੁਣ ਹਨ ਇਹ ਪੱਤੇ ਨਿਕਲ ਆਉਣੇ ਅਤੇ ਇਸ ਤਰ੍ਹਾਂ ਕਰੁਣਾ, ਮੁਦਤਾ, ਮੈਤਰੀ, ਉਪੇਖਿਆ, ਇਹ ਚਾਰ ਸ਼ੁਭ ਗੁਣ ਮਨ ਨੂੰ ਟਾਹਣੀਆਂ ਨਿਕਲ ਆਉਂਦੀਆਂ, ਫਿਰ ਧਰਮ ਦਾ ਫੁੱਲ ਲੱਗਦਾ ਹੈ ਅਤੇ ਫੁੱਲ ਤੋਂ ਬਾਅਦ ਫਿਰ ਗਿਆਨ ਦਾ ਫਲ ਲੱਗਦਾ ਹੈ। ਇਸ ਪ੍ਰਕਾਰ ਦਾ ਮਾਰਗ ਹੈ। ਗੁਰਮੁਖ ਹਰ ਫਲ ਪਾਵੋ, ਗੁਰਮੁਖ ਬਣੇ ਰਹੋਗੇ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲੋਗੇ ਤਾਂ ਹਰੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਫਲ ਤੁਸੀਂ ਪ੍ਰਾਪਤ ਕਰ ਲਵੋਗੇ। ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਭਾਈ ਹਰੀ ਦਾ ਨਾਮ ਧਿਆਵੋ, ਸਿਮਰੋ, ਗੁਰਾਂ ਦੇ ਅਨੁਸਾਰ ਹੋ ਕੇ ਚੱਲੋ, ਫਿਰ ਫਲ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇਹਨੂੰ ਸਿੰਘਾਂ ਵਲੋਕ ਨਹੀਂ ਕਹਿੰਦੇ ਨੇ ਕਾਵ ਦੇ ਵਿੱਚ, ਇਸ ਪ੍ਰਕਾਰ ਪਰੋੜਤਾ ਕਰਦੇ ਆ ਬਚਨ ਦੇ। ਪਿਛਲੀ ਪੰਕਤੀ ਜਿੱਥੇ ਛੱਡੀ ਆ, ਅਗਲੀ ਪੰਕਤੀ ਉੱਥੋਂ ਫਿਰ ਸ਼ੁਰੂ ਕਰ ਰਹੇ, ਪਰੋੜਤਾ ਕਰ ਰਹੇ ਕਿ ਭਾਈ ਗੁਰਮੁਖ ਬਣ ਕੇ ਇਹ ਫਲ ਪ੍ਰਾਪਤ ਕਰੋਗੇ, ਇਸ ਕਰਕੇ ਹਰੀ ਦਾ ਨਾਮ ਧਿਆਉਂਦੇ ਰਹੋ, ਜਨਮ ਜਨਮ ਕੇ ਦੁੱਖ ਨਿਵਾਰੇ। ਇਹ ਜਿਹੜਾ ਵਾਹਿਗੁਰੂ ਦਾ ਨਾਮ ਧਿਆਉਣਾ ਅਤੇ ਵਾਹਿਗੁਰੂ ਦਾ ਜਸ ਗਾਉਣਾ, ਇਹਦੇ ਨਾਲ ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖ ਹਨ ਨਿਵਾਰੇ ਜਾਂਦੇ ਨੇ। ਜਿਨ੍ਹਾਂ ਨੇ ਗਾਇਆ ਜਸ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਸਹੇੜੇ ਹੋਏ ਦੁੱਖ ਨੇ, ਦੁੱਖ ਕਿਹੜੇ ਹਨ ਜੋ ਸਹੇੜੇ ਹੋਏ ਨੇ, ਸਹੇੜੇ ਦਾ ਮਤਲਬ ਕੀਤੇ ਹਨ, ਫੇੜੇ ਕਾ ਦੁੱਖ ਸਹਿ ਜੀਓ, ਪਤਾ ਨਹੀਂ ਹੈਗਾ ਕਿੰਨਿਆਂ ਜਨਮਾਂ ਜਾ ਕੇ ਆਪਣੇ ਕਰਮਾਂ ਦਾ ਫਲ ਜੇ ਹੋਰ ਭੋਗਣਾ। ਇਹ ਜਨਮਾਂ ਜਨਮਾਂਤਰਾਂ ਦੇ ਦੁੱਖ ਨਿਵਾਰੇ ਜਾਂਦੇ ਨੇ, ਦੂਰ ਹੋ ਜਾਂਦੇ ਹਨ। ਮਹਾਂਪੁਰਸ਼ ਕਹਿੰਦੇ ਸੀ, ਸਿੰਘੋ, ਪ੍ਰੇਮ ਭਾਵਨਾ ਨਾਲ ਇੱਕ ਦਿਨ ਦਾ ਕੀਤਾ ਨਿਤਨੇਮ 100-100 ਜਨਮਾਂ ਦੇ ਪਾਪ ਕੱਟ ਦਿੰਦਾ। ਸਾਨੂੰ ਪਤਾ ਨਹੀਂ ਨਾ ਵੀ ਕਿੰਨੇ ਕੁ ਜਨਮ ਪਿੱਛੇ ਅਸੀਂ ਭੋਗੇ ਹੋਏ ਨੇ, ਕਿੱਥੋਂ ਕਿੱਥੋਂ ਆਏ ਹਾਂ, ਕੀ ਕੁਝ ਪਿੱਛੇ ਕੀਤਾ। ਤੋ ਇਸ ਪ੍ਰਕਾਰ ਜਿਵੇਂ ਕਿਹਾ ਹਜ਼ੂਰ ਨੇ ਕਿ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ। ਅਨੇਕਾਂ ਜਨਮਾਂ ਦੇ ਅਨੇਕਾਂ ਕਰਮਾਂ ਦੀ ਮੈਲ ਉਤਰ ਜਾਂਦੀ ਹੈ, ਉਹ ਮੈਲ ਉਤਰੇ, ਪਾਪ ਨਸ਼ਟ ਹੋਣਗੇ ਤਾਂ ਹੀ ਦੁੱਖ ਦੂਰ ਹੋਣਗੇ। ਜਨਮਾਂ ਜਨਮਾਂਤਰਾਂ ਦੇ ਸਹੇੜੇ ਹੋਏ ਪਾਪਾਂ ਕਰਕੇ ਜਿਹੜੇ ਦੁੱਖ ਹਨ ਉਹ ਨਿਵਾਰੇ ਜਾਂਦੇ ਹਨ। ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ। ਕਹਿੰਦੇ ਆਪਣੇ ਸਤਿਗੁਰਾਂ ਤੋਂ ਆਪਣਾ ਬਲ ਹਾਰ ਦੀਏ। ਬਲਿਹਾਰ ਹੁੰਦਾ ਜਿੱਥੇ ਜਾ ਕੇ ਆਪਣਾ ਬਲ ਹਾਰ ਜਾਏ, ਭਾਵ ਕੁਰਬਾਨ ਹੋ ਕੇ ਡਿੱਗ ਪਈਏ ਸਤਿਗੁਰਾਂ ਦੇ ਚਰਨਾਂ 'ਚ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ। ਸੋ ਇਸ ਪ੍ਰਕਾਰ ਆਪਣੇ ਸਤਿਗੁਰੂ ਤੋਂ ਮਹਾਰਾਜ ਤੀਜੇ ਪਾਤਸ਼ਾਹ ਕਹਿ ਰਹੇ, ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਨ ਕਾਰਜ ਸਭ ਸਵਾਰੇ। ਮਨੁੱਖਾ ਜਨਮ ਦੇ ਵਿੱਚ ਜਿਹੜਾ ਕਾਰਜ ਹੈ ਮੁੱਖ, ਉਹ ਤਾਂ ਇਹੀ ਹੈ ਭਈ ਜਿਹੜਾ ਜੰਮਣਾ ਮਰਨਾ ਕੱਟਿਆ ਜਾਏ, 84 ਦਾ ਗੇੜਾ ਕੱਟਿਆ ਜਾਏ। ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ 'ਤੇ ਸਨ, ਜਿਹੜਾ ਚਮਕੌਰ ਸਾਹਿਬ ਦਾ ਜੰਗ ਹੋ ਚੁੱਕਾ ਅਤੇ ਮੁਕਤਸਰ ਸਾਹਿਬ ਦੇ ਜੰਗ ਤੋਂ ਪਹਿਲਾਂ, ਦੀਨਾ ਪਿੰਡ ਦੀਨਾ ਤੇ ਕਾਂਗੜ ਮਾਲ ਵਿੱਚ ਦੋ ਪਿੰਡ ਹਨ। ਇੱਥੇ ਤਿੰਨ ਭਰਾ ਵੱਸਦੇ ਸੀ, ਦੀਨੇ ਭਾਈ ਸ਼ਮੀਰ, ਲਖਮੀਰ ਤੇ ਤਖ਼ਤ ਮੱਤ। ਤਾਂ ਇਹਨਾਂ ਦੇ ਪਾਸ ਸਤਿਗੁਰੂ ਆ ਕੇ ਠਹਿਰੇ ਤੇ ਕਈ ਮਹੀਨੇ ਇੱਥੇ ਰਹੇ। ਇੱਥੇ ਸਤਿਗੁਰੂ ਕਥਾ ਸੁਣਾਉਂਦੇ ਰਹੇ ਆ ਸਿੰਘਾਂ ਨੂੰ, ਇੱਥੇ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਤਾਂ ਕਾਫੀ ਸਿੰਘ ਮਾਝੇ ਮਾਲਵੇ ਦੁਆਬੇ ਦੇ ਇੱਥੇ ਆ ਕੇ ਸਤਿਗੁਰਾਂ ਨੂੰ ਮਿਲੇ। ਤਾਂ ਉਹਨਾਂ ਦਿਨਾਂ ਚ ਵਜੀਦੇ ਨੇ ਚਿੱਠੀ ਪਾਈ ਸੀ ਸ਼ਮੀਰ ਹੋਣ, ਕਿਉਂਕਿ ਚੌਧਰੀ ਸੀ ਇਲਾਕੇ ਦਾ, ਹਕੂਮਤ ਤਾਂ ਮੁਸਲਮਾਨਾਂ ਦੀ ਸੀ ਤੇ ਇਸ ਪ੍ਰਕਾਰ ਉਹ ਹਿੰਦੂ ਸਿੱਖ ਕਈ ਇਲਾਕਿਆਂ ਦੇ ਚੌਧਰਤਾਨਾਂ ਨੂੰ ਮਿਲੀ ਹੋਈ ਸੀ। ਤਾਂ ਇਸ ਪ੍ਰਕਾਰ ਇਹ ਚਿੱਠੀ ਪਾਈ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਆਪਣੇ ਘਰ ਠਹਿਰਾਇਆ ਹੋਇਆ, ਜਾਂ ਤਾਂ ਧੋਖਾ ਕਰਕੇ ਗ੍ਰਿਫਤਾਰ ਕਰਾਓ ਤੇ ਇਨਾਮ ਪ੍ਰਾਪਤ ਕਰੋ, ਪਤਾ ਨਹੀਂ ਲੱਗੇਗਾ ਕਿਸੇ ਨੂੰ, ਨਹੀਂ ਤੇ ਫਿਰ ਕਹਿ ਦਿਓ ਕਿ ਤੁਸੀਂ ਚਲੇ ਜਾਓ। ਤੇ ਤੀਜਾ, ਜੇ ਨਹੀਂ ਇੰਜ ਮੰਨੋਗੇ ਮੈਂ ਫੌਜ ਲੈ ਕੇ ਆਵਾਂਗਾ, ਤੁਹਾਡਾ ਘਾਣ ਬੱਚਾ ਪੀੜ ਦਿੱਤਾ ਜਾਏਗਾ, ਸਾਰੀ ਕੁਲ ਖਾਨਦਾਨ ਬਰਬਾਦ ਕਰ ਦੇਣਾ। ਇਹਨੇ ਪਰਵਾਹ ਨਹੀਂ ਕੀਤੀ, ਏਡਾ ਵੱਡਾ ਸਦਕ, ਕਿਉਂਕਿ ਸਤਸੰਗੀ ਬਣ ਚੁੱਕਾ ਸੀ, ਗੁਰਾਂ ਦਾ ਉਪਦੇਸ਼ ਸੁਣਦਾ ਰਿਹਾ ਸ਼ਰੀਰ। ਤਾਂ ਇਹਨੇ ਚਿੱਠੀ ਦਾ ਜਵਾਬ ਦਿੱਤਾ ਕਿ ਜਿਵੇਂ ਤੁਹਾਡੇ ਮਜ਼ਹਬ ਦੇ ਪੈਗੰਬਰ ਹਨ, ਪੀਰ ਹਨ, ਵੱਡੇ ਵੱਡੇ ਵਲੀ ਹਨ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਡੇ ਰਹਿਬਰ ਹਨ। ਇੱਕ ਹਵੇਲੀ ਕੀ ਲੱਖਾਂ ਹਵੇਲੀ, ਉਹਨਾਂ ਦੇ ਚਰਨਾਂ ਤੋਂ ਸਦਕੇ ਅਸੀਂ ਨਹੀਂ ਕਹਿ ਸਕਦੇ ਚਲੇ ਜਾਓ, ਧੋਖਾ ਕਰਨਾ ਤਾਂ ਦੂਰ ਦੀ ਬਾਤ ਆ। ਤੇ ਜੇ ਚੜ੍ਹ ਕੇ ਆਵੇਗਾ ਤੇ ਫਿਰ ਅਸੀਂ ਤਿੰਨੇ ਭਰਾ ਆਪਣੇ ਸਾਥੀਆਂ ਸਮੇਤ ਮੂਹਰੇ ਹੋ ਕੇ ਲੜਾਂਗੇ, ਜਦੋਂ ਅਸੀਂ ਮਰ ਖੱਪ ਗਏ ਫਿਰ ਤੂੰ ਗੁਰੂ ਸਾਹਿਬ ਤੱਕ ਪਹੁੰਚੇਗਾ। ਇਹ ਬੇਪਰਵਾਹੀ ਨਾਲ ਚਿੱਠੀ ਲਈ। ਤਾਂ ਗੁਰੂ ਮਹਾਰਾਜ ਅੰਤਰਜਾਮੀ ਹਨ, ਸੱਚੇ ਪਾਤਸ਼ਾਹ ਨੇ ਜਾਣ ਲਿਆ ਕਿ ਇਹ ਸਿਦਕਵਾਨ ਹੈ, ਪ੍ਰਵਾਹ ਨਹੀਂ ਕੀਤੀ। ਹਜ਼ੂਰ ਨੇ ਕਿਹਾ ਸ਼ਮੀਰ ਅਸੀਂ ਇੱਥੇ ਠਹਿਰਨਾ ਨਹੀਂ, ਜੇ ਵਜੀਦਾ ਚੜ੍ਹ ਕੇ ਆਇਆ ਤੇ ਕਿਤੇ ਥਾਂ ਸਿਰ ਅਸੀਂ ਜੰਗ ਰਚਾਵਾਂਗੇ। ਹਜ਼ੂਰ ਨੇ ਵਿਚਾਰਿਆ ਵੀ ਇਹ ਤੇ ਇਹਦਾ ਇਹਨਾਂ ਪਿੰਡ ਸਾਰਾ ਉਜਾੜ ਦੇਣਗੇ ਦੁਸ਼ਟ। ਇਸ ਕਰਕੇ ਮਹਾਰਾਜ ਸਾਹਿਬ ਨੇ ਵੇਖ ਲਿਆ ਵੀ ਸਿਦਕ ਪੱਕਾ। ਹਜ਼ੂਰ ਕਹਿੰਦੇ ਸ਼ਮੀਰ ਅਸੀਂ ਚਲੇ ਜਾਣਾ, ਕੁਝ ਮੰਗ। ਤਾਂ ਕਹਿੰਦਾ ਮਹਾਰਾਜ ਜੇ ਤੁੱਠੇ ਹੋ ਤਾਂ 84 ਦਾ ਗੇੜਾ ਕੱਢ ਦੇ, ਜੇ ਸਤਸੰਗੀ ਨਾ ਹੁੰਦਾ ਫਿਰ ਹੋਰ ਚੀਜ਼ਾਂ ਦੁਨਿਆਵੀ ਮੰਗਣੀਆਂ ਸੀ, ਕਿਉਂਕਿ ਅਮੀਰੀ ਜਿੰਨੀ ਮਰਜ਼ੀ ਆ ਜਾਏ ਮਨੁੱਖ ਦੀ ਮੰਗ ਤਾਂ ਫਿਰ ਅਮੀਰੀ ਹੁੰਦੀ ਹੈ, ਧਨ ਪਦਾਰਥ ਉੱਚੇ ਅਹੁਦਿਆਂ ਦੀ ਗਾਂਹ ਦਊਗਾ। ਜਿਵੇਂ ਮਸਕੀਨ ਜੀ ਕੋਲ ਇੱਕ ਆਇਆ ਸੱਜਣ ਤੇ ਉਹ ਕਹਿਣ ਲੱਗਾ, MLA ਸੀ, ਕਹਿਣ ਲੱਗਾ ਜੀ ਤੁਹਾਡੇ ਕੋਲੋਂ ਅਰਦਾਸ ਕਰਾਉਣੀ। ਕਹਿੰਦੇ ਕੀ? ਕਹਿੰਦਾ ਮੈਂ MP ਬਣਨਾ ਚਾਹੁੰਦਾ। ਮਸਕੀਨ ਜੀ ਕਹਿੰਦੇ ਮੈਂ ਅਰਦਾਸ ਨਹੀਂ ਕਰਨੀ। ਕਹਿੰਦੇ ਕਿਉਂ? ਕਹਿੰਦੇ ਇਹ ਤਾਂ ਗੱਲ ਮੁੱਕਣੀ ਨਹੀਂ, ਸਿਲਸਿਲਾ ਮੁੱਕਣਾ ਹੀ ਨਹੀਂ, ਹੁਣ MLA ਤੋਂ MP ਫਿਰ ਕੈਬਨਿਟ ਮੰਤਰੀ ਫਿਰ ਗਾਂਹ ਪ੍ਰਧਾਨ ਮੰਤਰੀ ਦੀ ਵੀ ਛਤਰੀ ਜਾਗਣੀ, ਅਤੇ ਇਸ ਵਾਸਤੇ ਮੈਂ ਤਾਂ ਪ੍ਰੇਰਨਾ ਦਿਆਂਗਾ ਵੀ ਇੱਛਾ ਛੱਡ ਦੇ। ਅਤੇ ਉਹ ਬੜਾ ਗੁੱਸੇ ਹੋਇਆ, ਮੱਥੇ 'ਤੇ ਵੱਟ ਪਾ ਕੇ ਚਲਾ ਗਿਆ। ਫਿਰ ਕਈ ਸਾਲਾਂ ਬਾਅਦ 'ਚ ਮਿਲਿਆ, ਕਹਿੰਦਾ ਮਸਕੀਨ ਜੀ ਤੁਸੀਂ ਠੀਕ ਕਹਿੰਦੇ ਸੀ, ਇੱਕ ਇੱਛਾ ਪੂਰੀ ਹੁੰਦੀ ਹੈ, ਦਸਾਂ ਇੱਛਾ ਨੂੰ ਜਨਮ ਦਿੰਦੀ, ਇਹ ਤਾਂ ਸਿਲਸਿਲਾ ਚੱਲਦਾ ਰਹਿੰਦਾ, ਬੰਦਾ ਹੀ ਮਰ ਖਪ ਜਾਂਦਾ, ਇੱਛਾ ਮੁਕਦੀ ਨਹੀਂ ਹੈ। ਤੋ ਇਸ ਪ੍ਰਕਾਰ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਕੁਛ ਮੰਗ। ਉਹਨੇ ਕਿਹਾ ਮਹਾਰਾਜ ਤੁੱਠੇ ਹੋ ਤਾਂ 84 ਦਾ ਗੇੜਾ ਕੱਟ ਦਿਓ, ਜੰਮਣਾ ਮਰਨਾ ਮੇੜ ਦਿਓ। ਹਜ਼ੂਰ ਕਹਿਣ ਲੱਗੇ ਨਹੀਂ, ਤੇਰੇ ਕਰਮਾਂ ਦਾ ਹਿਸਾਬ ਕਿਤਾਬ ਬੜਾ ਰਹਿੰਦਾ, ਕਈ ਜਨਮਾਂ ਦਾ ਹਿਸਾਬ ਕਿਤਾਬ ਰਹਿੰਦਾ। ਅਤੇ ਫਿਰ ਚੁੱਪ ਕਰ ਗਿਆ। ਦੂਜੀ ਵਾਰੀ ਫਿਰ ਸਤਿਗੁਰਾਂ ਨੇ ਕੁਝ ਦਿਨਾਂ ਬਾਅਦ ਕਿਹਾ ਕੁਛ ਮੰਗ। ਕਹਿੰਦਾ ਜੀ ਮੈਂ ਮੰਗਿਆ ਸੀ। ਤਾਂ ਮਹਾਰਾਜ ਸਾਹਿਬ ਫਿਰ ਚੁੱਪ ਕਰ ਗਏ। ਤੀਜੀ ਵਾਰੀ ਫਿਰ ਕਿਹਾ, ਤਾਂ ਫਿਰ ਉਹਨੇ ਕਿਹਾ ਮਹਾਰਾਜ ਜੀ ਨਾਲੇ ਕਹਿੰਦੇ ਹੋ ਮੰਗ, ਅਤੇ ਜਦੋਂ ਮੈਂ ਮੰਗਦਾ ਹਾਂ ਫਿਰ ਚੁੱਪ ਕਰ ਜਾਂਦੇ, ਤੁਹਾਡੇ ਘਰ ਕੋਈ ਘਾਟਾ, ਤੁਸੀਂ ਕੀ ਨਹੀਂ ਕਰ ਸਕਦੇ? ਜੇ ਤੁਸੀਂ ਤੁੱਠੇ ਹੀ ਹੋ ਦਾਤ ਦੇਣ ਲਈ ਫਿਰ ਮੇਰੀ ਮੰਗ ਤਾਂ ਨਹੀਂ। ਤਾਂ ਹਜ਼ੂਰ ਕਹਿਣ ਲੱਗੇ ਫਿਰ ਸਾਡਾ ਇੱਕ ਵਚਨ ਨਹੀਂ ਤੂੰ ਅਜੇ ਤੱਕ ਮੰਨਿਆ। ਕਹਿੰਦਾ ਜੀ ਹੁਕਮ ਕਰੋ। ਮਹਾਰਾਜ ਕਹਿੰਦੇ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਰਿਹਾ, ਸਾਡਾ ਹੁਕਮ ਹੈ ਵੀ ਜਿੰਨੇ ਸਾਡੇ ਸਿੱਖ ਹਨ ਉਹ ਪੰਜਾਂ ਤੋਂ ਖੰਡੇ ਦੀ ਪੌੜ ਲੈਣ ਅੰਮ੍ਰਿਤ ਛਕਣ, ਅਤੇ ਤੂੰ ਇਹ ਵਚਨ ਨਹੀਂ ਮੰਨਿਆ। ਕਹਿੰਦਾ ਜੀ ਮੈਂ ਤਿਆਰ ਹਾਂ ਮਹਾਰਾਜ, ਜੇ ਤੁਹਾਡਾ ਵਚਨ ਮੰਨਣ ਨਾਲ 84 ਕੱਟੀ ਹੈ ਹੋਰ ਕੀ ਚਾਹੀਦਾ। ਹਜ਼ੂਰ ਕਹਿੰਦੇ ਹਾਂ ਫਿਰ ਵਚਨ ਮੰਨ। ਤਾਂ ਉਸ ਦਿਨ ਉਸਨੇ ਆਪਣੇ ਭਰਾਵਾਂ ਸਮੇਤ ਕਈਆਂ ਰਿਸ਼ਤੇਦਾਰਾਂ ਨੂੰ ਹੋਰ ਨਾਲ ਲੈ ਕੇ ਦੱਸਿਆ ਵੀ ਗੁਰੂ ਮਹਾਰਾਜ ਦੇ ਵਚਨ ਮੰਨਣ ਵਿੱਚ ਏਡੀ ਵੱਡੀ ਬਖਸ਼ਿਸ਼ ਹੈ। ਤਾਂ ਉਹਨਾਂ ਅੰਮ੍ਰਿਤ ਛਕਿਆ। ਫਿਰ ਰਾਤ ਨੂੰ ਭਾਈ ਸ਼ਮੀਰ ਸਿੰਘ ਸੁਪਨੇ 'ਚ ਕੀ ਵੇਖਦਾ, ਕਦੇ ਡੱਡੂ, ਕਦੇ ਕੱਛੂ, ਕਦੇ ਸੱਪ, ਕਦੇ ਕਿਰਲਾ, ਕਈ ਜੂਨਾਂ ਵਿੱਚ ਇਹ ਲੰਘਿਆ ਅਤੇ ਆਖਰ ਇਹਦਾ ਜਨਮ ਮਨੁੱਖ ਜਨਮ ਹੋਇਆ ਅਤੇ ਚੰਡਾਲਾਂ ਦੇ ਘਰ ਜਨਮ ਹੋਇਆ। ਫਿਰ ਇਹ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਚਲਾ ਗਿਆ, ਜੰਗਲ 'ਚ ਕਾਲ ਪਿਆ ਹੋਇਆ ਸੀ ਅਤੇ ਖਾਣ ਨੂੰ ਨਹੀਂ ਸੀ ਕੁਛ ਮਿਲਦਾ। ਇਹ ਰੁੱਖ 'ਤੇ ਚੜ੍ਹਿਆ, ਮਾਲ ਵਿੱਚ ਹੁੰਦੇ ਆ ਵਣਾਂ ਦੇ ਦਰਖਤ, ਉਹਨਾਂ ਵਣਾਂ ਨੂੰ ਲੱਗਦੇ ਹਨ ਪੀਲੂ, ਜਿਹੜਾ ਫਲ ਲੱਗਦਾ ਉਹਨੂੰ ਪੀਲੂ ਕਹਿੰਦੇ ਨੇ। ਇੱਕ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਜਿਹੜਾ ਮੁਕਤਸਰ ਸਾਹਿਬ, ਉੱਥੇ ਅੱਜ ਵੀ ਵਣ ਦਾ ਦਰਖਤ ਹੈਗਾ ਜਿੱਥੇ ਕਲਗੀਧਰ ਨੇ ਘੋੜਾ ਵਧਾ। ਤਾਂ ਇਸ ਪ੍ਰਕਾਰ ਉਹ ਤੋੜ ਤੋੜ ਸੁੱਟਦਾ, ਆਪ ਵੀ ਖਾਂਦਾ ਪੀਲੂ ਤੇ ਉਹ ਬੱਚੇ ਵੀ ਖਾਂਦੇ ਤੇ ਫਿਰ ਟਾਹਣੀ ਟੁੱਟ ਗਈ ਇਹਦੇ ਹੱਥਾਂ ਵਾਲੀ ਪੈਰਾਂ ਵਾਲੀ ਦੋਵੇਂ ਟੁੱਟ ਗਈਆਂ ਡਿੱਗ ਪਿਆ ਤੇ ਜਦੋਂ ਬਾਹਰ ਕਿਰਿਆ ਕਰਨ ਸਵੇਰੇ ਉੱਠ ਕੇ ਗਿਆ ਤੇ ਉਹ ਦਾੜਾਂ ਚੋਂ ਤੇ ਕਿਰਿਆ ਚੋਂ ਬੀਜ ਵੇਖੇ ਦਾੜਾਂ ਚੋਂ ਬੀਜ ਨਿਕਲ ਤੇ ਇਹ ਆ ਗਿਆ ਮਹਾਰਾਜ ਸਾਹਿਬ ਦੇ ਕੋਲ ਤੇ ਨਿੰਮੋ ਝੂਣਾ ਜਿਹਾ ਬੈਠਾ ਸੋਚੀ ਪਿਆ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਸ਼ਬੀਰ ਸਿੰਘ ਕੱਲ ਤੂੰ ਅੰਮ੍ਰਿਤ ਛਕਿਆ ਸੀ ਜੋ ਤੂੰ ਮੰਗਿਆ ਤੈਨੂੰ ਦੇ ਦਿੱਤਾ ਫਿਰ ਤੇਰੇ ਚਿਹਰੇ ਤੇ ਉਦਾਸੀ ਜੀ ਹੈ ਕੀ ਗੱਲ ਕਹਿਣ ਲੱਗਾ ਮਹਾਰਾਜ ਮੈਂ ਹੈਰਾਨ ਹਾਂ ਵੀ ਇੰਜ ਸੁਪਨਾ ਆਇਆ ਸੀ ਕਈ ਜਨਮ ਮੈਂ ਭੋਗੇ ਤੇ ਆਖਰ 150 ਜਨਮ ਲਿਖਿਆ ਕੁਝ ਗ੍ਰੰਥਾਕਾਰਾਂ ਨੇ ਵੀ 150 ਜਨਮ ਲੰਘਾਇਆ ਸੁਪਨੇ ਜਿਹਾ ਤਾਂ ਮਹਾਰਾਜ ਕਹਿੰਦੇ ਫਿਰ ਕੀ ਗੱਲ ਕਹਿੰਦਾ ਜੀ ਉਹ ਸੁਪਨਾ ਸੀ ਕਿ ਪ੍ਰਤੱਖ ਆਇਆ ਤਾਂ ਸੁਪਨਾ ਸੀ ਪਰ ਮੇਰੀਆਂ ਦਾੜਾਂ ਚੋਂ ਬੀਜ ਨਿਕਲੇ ਪੀਲੂ ਦੇ ਹਜ਼ੂਰ ਕਹਿੰਦੇ ਸੁਪਨਾ ਵੀ ਸੀ ਤੇ ਪ੍ਰਤੱਖ ਵੀ ਕਹਿੰਦੇ ਮਹਾਰਾਜ ਵਿਰੋਧਾ ਭਾਵ ਵਾਲੀਆਂ ਗੱਲਾਂ ਜਾਂ ਸੁਪਨਾ ਜਾਂ ਪ੍ਰਤੱਖ ਮਹਾਰਾਜ ਕਹਿੰਦੇ ਜੋ ਪ੍ਰਤੱਖ ਵਾਪਰਨਾ ਸੀ ਇੱਕ ਸੁਪਨੇ ਰਾਤ ਦੇ ਸੁਪਨੇ 'ਚ ਸਮਾਂ ਥੋੜ੍ਹਾ ਕਰਕੇ ਸਾਰਾ ਕੁਝ ਲੰਘਾ ਦਿੱਤਾ ਤੈਨੂੰ ਹੁਣ ਉਹ ਜਨਮ ਨਹੀਂ ਧਾਰਨੇ ਪੈਣਗੇ ਤੇਰਾ ਜਮਣਾ ਮਰਨਾ ਖਤਮ ਹੋ ਗਿਆ ਇਹ ਹੈ ਸਿਦਕ ਦੀ ਭਾਵਨਾ ਤੇ ਸਤਿਗੁਰਾਂ ਦਾ ਵਚਨ ਮੰਨਣਾ ਆਗਿਆ ਸੰਗ ਨਹੀਂ ਸਾਹਿਬ ਸੇਵਾ ਹੁਕਮ ਮੰਨਣ ਦੇ ਬਰਾਬਰ ਕੋਈ ਹੋਰ ਸੇਵਾ ਨਹੀਂ ਹੈ ਜੇ ਸਤਿਗੁਰੂ ਦਾ ਇੱਕ ਵਚਨ ਮੰਨਣ ਨਾਲ ਸੱਚੇ ਪਾਤਸ਼ਾਹ ਰੀਝ ਪੈਂਦੇ ਹਨ ਤੇ ਫਿਰ ਅਸੀਂ ਕਿਉਂ ਕਿਸੇ ਤਰ੍ਹਾਂ ਦੀ ਉਗਤੀ ਯੁਗਤੀ ਅੱਗੇ ਲੜਾਈਏ ਕਿਉਂ ਉਜਰ ਕਰੀਏ ਕਿਵੇਂ ਤਰਕ ਕੀਤੀ ਜਾ ਸਕਦੀ ਗੁਰੂ ਮਹਾਰਾਜ ਦੀ ਆਗਿਆ ਨੇ ਕਿਉਂਕਿ ਗੁਰੂ ਸਮਰੱਥ ਹੈ ਗੁਰੂ ਸਮਰੱਥ ਹੈ ਅਸੀਂ ਸਮਰੱਥ ਨਹੀਂ ਅਸੀਂ ਅਲਪੱਗ ਹਾਂ ਗੁਰੂ ਸਰਬੱਗ ਹੈ ਸਰਬ ਦੇ ਗਿਆਤੇ ਹਨ ਪ੍ਰਭ ਸਭਨਾ ਗੱਲਾਂ ਜੋਗਾ ਜੀ ਇਸ ਕਰਕੇ ਪਤਾ ਨਹੀਂ ਕਿਹੜਾ ਸਿੱਖ ਕਿੰਨੀ ਕੁ ਭਾਵਨਾ ਰੱਖਦਾ ਅਤੇ ਕਿਹਦੇ 'ਤੇ ਵੱਡੀ ਬਖਸ਼ਿਸ਼ ਹੋ ਜਾਏ ਅਸੀਂ ਜੇ ਭਾਵਨਾ ਤੋਂ ਖਾਲੀ ਹੋਏ ਤਾਂ ਜਿੱਡੇ ਮਰਜ਼ੀ ਗਿਆਨੀ ਧਿਆਨੀ ਬਣੀ ਫਰੀਏ ਜਿੱਡਾ ਮਰਜ਼ੀ ਸਿਆਣਪ ਸਾਡੇ ਕੋਲ ਹੋਵੇ ਚਤੁਰਾਈਆਂ ਹੋਣ ਅਤੇ ਹੋ ਸਕਦਾ ਖਾਲੀ ਵੀ ਰਹਿ ਜੇ ਤਾਂ ਇਸ ਕਰਕੇ ਜਿੱਥੇ ਗਿਆਨ ਧਿਆਨ ਹੈ ਉਪਦੇਸ਼ ਹੈ ਸਮਝ ਸੂਝ ਹੈ ਉੱਥੇ ਭਾਵਨਾ ਜਜ਼ਬਾਤ ਅੰਦਰ ਗੁਰੂ ਮਹਾਰਾਜ ਨਾਲ ਜੁੜਨ ਜਿਹਨੂੰ ਫਾਰਸੀ ਜਜ਼ਬਾਤ ਜਜ਼ਬਾ ਕਿਹਾ ਜਾਂਦਾ ਅਤੇ ਸੰਸਕ੍ਰਿਤ ਹਿੰਦੀ ਪੰਜਾਬੀ 'ਚ ਭਾਵਨਾ ਸ਼ਰਧਾ ਆਦਿਕ ਸ਼ਬਦ ਇਸ ਕਰਕੇ ਸਤਿਗੁਰਾਂ 'ਤੇ ਸ਼ਰਧਾ ਹੋਵੇ ਤਾਂ ਫਿਰ ਜਨਮਾਂ ਜਨਮਾਂਤਰਾਂ ਦੇ ਸੱਚੇ ਪਾਤਸ਼ਾਹ ਦੁੱਖ ਨਿਵਾਰ ਦਿੰਦੇ ਹਨ ਅਤੇ ਇਹ ਮੁਕਤ ਹੋਣ ਵਾਲਾ ਜਿਹੜਾ ਕਾਰਜ ਹੈ ਛੁਟਕਾਰਾ ਭਾਵ ਵਿਕਾਰਾਂ ਤੋਂ ਛੁਟਕਾਰਾ ਹੋ ਜਾਵੇ ਅਤੇ ਜਿਉਂਦਾ ਬੰਦਾ ਮੁਕਤ ਹੈ ਖਲਾਸੀ ਹੋ ਜਾਂਦੀ ਸੁਖੀ ਹੋ ਜਾਂਦਾ ਅਤੇ ਫਿਰ ਸਰੀਰ ਤਿਆਗਣਾ ਹੀ ਬਾਕੀ ਰਹਿੰਦਾ ਸਰੀਰ ਤਿਆਗਣ ਤੋਂ ਬਾਅਦ ਵੀ ਜਿਵੇਂ ਹਜ਼ੂਰ ਨੇ ਕਿਹਾ ਇੱਕ ਹੈ ਆਵਨ ਫਿਰ ਜੂਨ ਨਾ ਆਇਆ ਇੱਕ ਵਾਰੀ ਤਾਂ ਆਏ ਹੀ ਆ ਸਾਰੇ ਫਿਰ ਦੁਬਾਰਾ ਜੂਨਾਂ 'ਚ ਨਹੀਂ ਆਉਂਦੇ ਤਾਂ ਹਰ ਪ੍ਰਭ ਕਿਰਪਾ ਕਰੇ ਹਰ ਜਪ ਹਰੀ ਪਰਮਾਤਮਾ ਅਕਾਲ ਪੁਰਖ ਆਪਣੀ ਕਿਰਪਾ ਕਰੇਗਾ ਤੁਸੀਂ ਹਰੀ ਦਾ ਜਾਪ ਜਾਪੋ ਹਰੀ ਦੇ ਜਾਪ ਨੂੰ ਜਪੋ ਕਿਉਂ ਸਤਿਗੁਰੂ ਮਹਾਰਾਜ ਨੇ ਕਿਹਾ ਜਪ ਤਪ ਸੰਜਮ ਸਭ ਜੇਤੇ ਸਭ ਉਪਰ ਨਾਮ ਜਿੰਨੇ ਸਾਧਨ ਹਨ ਸਾਰਿਆਂ ਤੋਂ ਉੱਪਰ ਵਾਹਿਗੁਰੂ ਦਾ ਨਾਮ ਹੈ ਹਰੀ ਦਾ ਜਾਪ ਜਪੋ ਸੁਖ ਫਲ ਹਰ ਜਨ ਪਾਓ ਇਹ ਹਰੀ ਦੇ ਜਨੋ ਹਰੀ ਦੇ ਭਗਤੋ ਹਰੀ ਦੇ ਸੇਵਕੋ ਆਤਮਕ ਸੁਖ ਰੂਪੀ ਫਲ ਦੀ ਪ੍ਰਾਪਤੀ ਤੁਸੀਂ ਕਰੋਗੇ ਅਸਲੀ ਸੁੱਖ ਅੰਦਰ ਪ੍ਰਗਟ ਹੁੰਦਾ ਉਹ ਆਤਮਕ ਸੁੱਖ ਉਹਦੇ ਬਾਰੇ ਦੱਸਿਆ ਬ੍ਰਹਮ ਗਿਆਨੀਆਂ ਮਹਾਤਮਾ ਨੇ ਵੀ ਇੰਨਾ ਹੀ ਕਿਹਾ ਜਾ ਸਕਦਾ ਸੰਸਾਰ ਦੇ ਤਮਾਮ ਸੁੱਖ ਯਾਨੀ ਪੁੱਤਰ ਪੈਦਾ ਹੋਵੇ ਪੋਤਰਾ ਹੋ ਜਾਏ ਧਨ ਦੌਲਤ ਆ ਜਾਏ ਆਗਿਆਕਾਰ ਔਲਾਦ ਹੋਵੇ ਸਾਰੇ ਜਿੰਨੇ ਤਮਾਮ ਦੁਨੀਆਂ ਦੇ ਸੁੱਖ ਹਨ ਇਹ ਇੱਕ ਪਾਣੀ ਦੀ ਬੂੰਦ ਵਰਗੇ ਨੇ ਅਤੇ ਆਤਮ ਗਿਆਨ ਦਾ ਸੁੱਖ ਬ੍ਰਹਮਾਨੰਦ ਉਹ ਸਮੁੰਦਰ ਵਰਗਾ ਹੈ ਤਾਂ ਇਸ ਪ੍ਰਕਾਰ ਦਾਤ ਵੱਡੀ ਆ ਅਤੇ ਇਸ ਕਰਕੇ ਛੇਤੀ ਨਾਲ ਪ੍ਰਾਪਤ ਨਹੀਂ ਹੁੰਦੀ ਅਸੀਂ ਸਰੀਰ ਦੇ ਰਸਾਂ ਕਸਾਂ 'ਚ ਫਸੇ ਹੋਏ ਹਾਂ ਸਰੀਰ ਤਾਂ ਨਾਸਵੰਤ ਆ ਅਤੇ ਇਸ ਵਾਸਤੇ ਸਾਰੇ ਰਸ ਕਸ ਵੀ ਨਾਸਵੰਤ ਆ ਥੋੜ੍ਹ ਵਿਤੇ ਹਨ ਕੁਛ ਵੀ ਨਹੀਂ ਤੁੱਛ ਹਨ ਪਰ ਉਹ ਦਾਤ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਜਿਵੇਂ ਹੋਰਨਾਂ ਵਾਲੀ ਮਾਇਆ ਵਾਸਤੇ ਇੰਨੀ ਮਿਹਨਤ 18-25 ਸਾਲ ਲੋਕ ਪੜ੍ਹੀ ਜਾਂਦੇ 8-10 ਘੰਟੇ ਅਤੇ ਕੀ ਇਹਦੇ ਵਾਸਤੇ ਐਵੇਂ ਸ਼ਿਵ ਮਾਤਰ ਨਹੀਂ ਕਿਉਂਕਿ ਪਰਮਾਤਮਾ ਦਾ ਵਿਧੀ ਵਿਧਾਨ ਹੈ ਨਾ ਜਿਸ ਪ੍ਰਭ ਘਾਲਿਆ ਕਿਸੇ ਕਾ ਕਿ ਤਿਲ ਨਾ ਗੁਆਈ ਘਾਲਣਾ ਘਾਲਣੀ ਪਰ ਹੰਕਾਰ ਨਾ ਫਿਰਾਉਣਾ ਜੋ ਕੁਝ ਕੀਤਾ ਉਹਦਾ ਹੰਕਾਰ ਨਾ ਕਰਨਾ ਅਤੇ ਜਦੋਂ ਮਹਾਰਾਜ ਨੂੰ ਸਾਡੀ ਭਾਵਨਾ ਭਾ ਗਈ ਉਦੋਂ ਇੱਕ ਮਿੰਟ ਲੱਗਦਾ ਇੱਕ ਸਕਿੰਟ ਲੱਗਦਾ ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਆਤਮਕ ਸੁੱਖ ਰੂਪੀ ਫਲ ਦੀ ਪ੍ਰਾਪਤੀ ਪ੍ਰਾਪਤ ਕਰੋਗੇ ਨਾਨਕ ਕਹਿ ਸੁਣੋ ਜਨ ਭਾਈ ਸਤਿਗੁਰੂ ਅਮਰਦਾਸ ਕਹਿੰਦੇ ਇਹ ਸਾਡੇ ਭਰਾਵੋ ਗੁਰੂ ਮਹਾਰਾਜ ਨੇ ਇਹ ਬਹੁਤ ਵਾਰੀ ਬਚਨ ਕਿਹਾ ਜੋ ਗੁਰ ਕੇ ਸਿੱਖ ਮੇਰੇ ਭਾਈ आओ संत मिलो मेरे भाई मिल हर हर कथा करो। इस प्रकार सारिआं च परमात्मा दी अंश चेतन सरूप होण करके सानू सारिआं नू कहिंदे भाई जनो ऐ रब दे सेवको सुनो सुख सोए लड़ा हर त्याओ सुख दे देण वाला आनंद देण वाला वाहिगुरु दा सोहला जस गाओ ते मानसिक तौर ते हरि नू त्यावो सिमरो। सुन हर गुण भीने सहज सुभाए जिन्हां सुने हन ना वाहिगुरु दे गुण परमात्मा दीआं सिफतां वाहिगुरु दीआं खूबियां रब दा जस जिन्हां सुनिआ उह सहज सुभावक भीने मैंने भिज गए। ते दूसरा अर्थ है सहज मानसिक अडोलता च चले गए सुभाए श्रेष्ठ प्रेम दे सहित हो गए हिरदा भिज गया गुरमत सहज नाम ते आए। वो फिर गुरमतीए बन के गुरु की मत दे धारनी बन के सहज सुभावक सुते सिद्ध ही वाहिगुरु का नाम ध्यांदे रहिंदे निर्यतन ही उन्हां दे हिरदे च नाम का सिमरन हुंदा रहिंदा। जिन को धुर लिखिया तिन गुर मिलिया कहिंदे पूर्वले निष्काम कर्मां दे प्रेरे होए वाहिगुरु ने धुरों ही उन्हां दे मस्तक ते लिख दिता सी लेख मस्तक लिखे अड़ा लेख पुरब कमाया जी। पूर्वले जन्मां जिन्हां ने साधन कीते सी भावना रखी सी तो उस कारण करके उन्होंने पूरा सतगुरु मिलिया है। जिन को धुर लिखिया तिन गुर मिलिया फिर उन्होंने फलकी मिलिया पूरे गुरु दे मिलाप राही तिन जन्म मरण पौ भागा। उन्होंने जमण मरण का जड़ा डर सी क्योंकि यही वड्डे दुख ने जम जम मरै मरै फिर जमै बहुत सजाए पया देश लम्मै। मस्कीन जी कहिंदे सी इह जमण मरण का दुख इंज दुखदाई है भई जिस तरह किसी विद्यार्थी ने पहली जमात तो लैके PhD की हो सोलह अठारह जमात पढ़िया हो ते उन्हूं फिर कन्नों फड़ के कहिए पहली जमात च फिर बैठ उहदे वास्ते किन्ना औखा काम है। ते इह सिलसिला चल ही रहा है जो एक जन्म च कीता जे मनुखा जन्म मिलिया फिर इहो कुछ होना ते नाले इह वी कोई पता नहीं कि दुबारा मनुखा जन्म मिलेगा कि होरना टेढ़ियां जूनां जाना पवेगा। इंज पए लोग जिवें मूला खत्री सतगुरां तों बिमुख होण करके फिरे किन्ने जन्म भोगे फिर आखिर सहे दी जून च पिया होया कलगी धरने कढ़िया। इस प्रकार ये जमण मरण वड्डा दुख है जमण मरण वड्डा विछोड़ा ते जन्म वेले दी पीड़ा दा दुख भी बड़ा है। जदों मरदा कोई आम सधारण बंदा उदों भी बहुत ज्यादा दुख पहुंचदा तां इस करके ये डर भी अगले पासे फिर जमां दे वास भी पैणा पैंदा ये बंधना च जी पिया होया ये जमण मरण का बंधन है। उन्हां दा जमण मरण का भाव जिहड़ा डर है नठ गया फिक्र ही कोई नहीं रहा अंदरों दुरमत दूजी खोई दूजी माया जगत चितवास अंदर जिहड़ी दुरमत है दूजी मतलब परमात्मा नूं छड्ड के किसी भी चीज नाल लगा होना ये दूजा भाव है दूजा भाव विसारी है इहो तंबोला खाएरी। हजूर कहिंदे ने उन्हां दे अंदरों खोटी मत ना रही दूजी भावना कोई नहीं रही संसार वाली ये खोई गई नाश हो गई। सो जन हर लिव लागा वह जिहड़ा जन सेवक है वाहिगुरु परमात्मा दी लिव दे विच लगा होया लिव दा मतलब तेल दी धारा वांग जिहड़ी सुरती है उहदा प्रवाह वाहिगुरु वल लगा रहना तेल दी धारा वांग इह करास सदीवी परमात्मा दी लिव दे विच प्रेम दी धुनी विच उह लगा होया। जिन को कृपा कीनी मेरा स्वामी जिन्हां दे उपर मेरे स्वामी अकाल पुरख परमात्मा ने कृपा कीती असीं संसारी जीव समझदे हां कि जे माया खुली मिल गई तां इह कृपा है ਇਹ ਧੀਆਂ ਪੁੱਤਰ ਮਿਲ ਗਏ ਕਿਰਪਾ ਫਲਾਣੀ ਕਿਰਪਾ ਹੈ ਸਭ ਕੁਛ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ ਜੋ ਕੁਛ ਸਾਨੂੰ ਪ੍ਰਾਪਤ ਆ ਪਰ ਅਸਲ ਜਿਹੜੀ ਕਿਰਪਾ ਉਹ ਅਸੀਂ ਮੰਗਦੇ ਬਹੁਤ ਘੱਟ ਆ। ਕਿਰਪਾ ਤਾਂ ਵਾਹਿਗੁਰੂ ਦੇ ਪਿਆਰ ਦੀ ਆ ਵੀ ਉਹ ਮਿਲ ਜੇ ਸ਼ਰਧਾ ਮਿਲ ਜੇ ਭਾਵਨਾ ਮਿਲ ਜੇ ਤਾਂ ਹਜ਼ੂਰ ਕਹਿੰਦੇ ਜਿਨ ਕੋ ਕਿਰਪਾ ਕੀਨੀ ਮੇਰਾ ਸਵਾਮੀ ਆਮ ਤੌਰ ਤੇ ਪਦਾਰਥਾਂ ਦੀ ਬੋਲਤਾ ਕਰਕੇ ਸਮਝਿਆ ਜਾਂਦਾ ਵੱਡਾ ਵਡਭਾਗੀ ਹੈ ਬੰਦਾ ਤਾਂ ਹਜ਼ੂਰ ਕਹਿੰਦੇ ਨਹੀਂ ਜਿਹੜਾ ਪਰਮਾਤਮਾ ਦੇ ਪ੍ਰੇਮ ਚ ਲੱਗਾ ਹੋਇਆ ਬੜਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕਹਿ ਫੁੰਨ ਬੈਕੁੰਠ ਸੁਧਾਵੈ। ਸੋ ਇਸ ਪ੍ਰਕਾਰ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਮੇਰੇ ਸਵਾਮੀ ਨੇ ਉਹਨਾਂ ਨੂੰ ਕੀ ਮਿਲਿਆ ਤਿੰਨ ਅਣ ਦਿਨ ਹਰ ਗੁਣ ਗਾਏ ਰਾਤ ਦਿਨ ਵਾਹਿਗੁਰੂ ਦੇ ਗੁਣ ਗਾਏ ਹਨ ਉਹਨਾਂ ਨੇ ਇਹ ਕਿਰਪਾ ਵੱਡੀ ਆ। ਸੁਣ ਮਨ ਭੀਨੇ ਸਹਿਜ ਸੁਭਾਏ ਸੁਣ ਸੁਣ ਕੇ ਵਾਹਿਗੁਰੂ ਦੇ ਜਸ ਨੂੰ ਉਹਨਾਂ ਦਾ ਮਨ ਭਿੱਜ ਗਿਆ ਹੈ ਉਹ ਸਹਿਜ ਗਿਆਨ ਵਾਲੀ ਅਵਸਥਾ ਮਾਨਸਿਕ ਡੋਲਤਾ, ਖੁਸ਼ੀ ਗਮੀ ਦਾ, ਭੁੱਖ ਤੇ ਦਾ, ਦੁੱਖਾਂ ਸੁੱਖਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਸ੍ਰੇਸ਼ਟ ਪ੍ਰੇਮ ਅੰਦਰ ਪੈਦਾ ਹੁੰਦਾ। ਯੁੱਗ ਮੈਂ ਰਾਮ ਨਾਮ ਨਿਸਤਾਰਾ, ਯੁੱਗ ਇਹ ਜਿਹੜਾ ਕਲਯੁੱਗ ਹੈ ਇਸ ਦੇ ਅੰਦਰ ਹੋਰਨਾਂ ਸਾਧਨਾਂ ਦੁਆਰਾ ਛੁਟਕਾਰਾ ਨਹੀਂ। ਨਿਸ ਨਾਮ ਹੈ ਰਾਤ ਦਾ, ਰਾਤ ਤੋਂ ਮਤਲਬ ਹੈ ਕਾਲੀ ਬੋਲੀ ਰਾਤ ਅਗਿਆਨ ਦੀ, ਤਾਰਾ ਪਾਰ ਉਤਰ ਜਾਣਾ, ਇਸ ਤੋਂ ਪਾਰ ਉਤਰਨਾ, ਨਿਸਤਾਰਾ ਮਤਲਬ ਪਾਰ ਉਤਾਰਾ। ਇਸ ਪ੍ਰਕਾਰ ਕਹਿੰਦੇ ਇਸ ਕਲਯੁੱਗ ਦੇ ਸਮੇਂ ਅੰਦਰ ਵਾਹਿਗੁਰੂ ਪਰਮਾਤਮਾ ਦੇ ਨਾਮ ਦੁਆਰਾ ਹੀ ਪਾਰ ਉਤਾਰਾ ਹੈ, ਹੋਰ ਕੋਈ ਸਾਧਨ ਕਾਰਗਰ ਨਹੀਂ ਹੋਏਗਾ। ਕਿਉਂਕਿ ਜਿਹੜੀ ਰੁੱਤ ਹੋਵੇ ਬੀਜ ਉਹ ਬੀਜਿਆ ਫਲੀ ਪੂ ਦਿੰਦਾ ਹੈ, ਕੁਰੁੱਤਾ ਬੀਜ ਬੀਜਿਆ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ। ਸੋ ਇਸ ਪ੍ਰਕਾਰ ਰੁੱਤ ਹੋਵੇ ਝੋਨੇ ਦੀ ਬੀਜੀ ਜਾਏ ਕਣਕ, ਸਾਰੇ ਜ਼ਿਮੀਂਦਾਰ ਕਹਿਣਗੇ ਬੇਵਕੂਫਾ ਐਵੇਂ ਬੀਜ ਗਵਾ ਰਿਹਾ ਆਪਣਾ, ਤਾਂ ਇਸ ਪ੍ਰਕਾਰ ਪੱਲਿਓਂ ਬੀਜ ਵੀ ਗਵਾਇਆ, ਥਕਾਨ ਮਿਹਨਤ ਵਿਅਰਥ ਗਈ। ਜਿਹੜੀ ਰੁੱਤ ਹੈ ਉਹੀ ਬੀਜ ਬੀਜਿਆ ਜਾਏ ਤੇ ਫਲੀ ਭੂਤ ਹੁੰਦਾ ਹੈ। ਤੇ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇਹ ਕੰਮ ਤਾਂ ਸਾਡੇ ਲਈ ਕਰਨਾ ਔਖਾ। ਆ ਤੁਸੀਂ ਗੌਰ ਫਰਮਾਓ, ਉਦਾਹਰਨ ਵਿਆਹਾਂ ਸ਼ਾਦੀਆਂ ਚ ਸ਼ਗਨ ਸਵਾਰਥ ਕਰਦਿਆਂ ਤੇ ਹੋਰ ਪਖੰਡ ਕਰਦਿਆਂ ਤੇ ਭਾਵੇਂ ਇੱਕ ਦੋ ਵੱਜਣ ਤੇ ਗੁਰਦੁਆਰਾ ਸਾਹਿਬ ਜਾ ਕੇ ਜਿੱਥੇ ਗੁਰੂ ਦਾ ਸ਼ਬਦ ਸੁਣਨਾ ਉੱਥੇ ਕਹਿਣਾ ਗ੍ਰੰਥੀ ਸਿੰਘ ਨੂੰ, ਭਾਈ ਸਾਹਿਬ 20 ਮਿੰਟਾਂ 'ਚ ਸਾਰਾ ਕੰਮ ਨਿਬੇੜਿਓ, ਸਾਡੇ ਕੋਲ ਵੇਹ ਲੈਣੀ, ਮਾਰਨੀਆਂ ਬਾਹਰ ਜਾ ਕੇ ਗੱਪਾਂ ਹੀ ਹੁੰਦੀਆਂ। ਤਾਂ ਇਹ ਹੋਰ ਜਿੱਥੋਂ ਮਿਲਣਾ ਕੁਛ ਨਹੀਂ, ਫੋਕਟ ਕਰਮ, ਉੱਥੇ ਸਮਾਂ ਬੜਾ ਬਰਬਾਦ ਕੀਤਾ ਜਾਂਦਾ ਹੈ। ਕਿਉਂਕਿ ਮਨ ਨੂੰ ਮੈਲਾਂ ਲੱਗੀਆਂ, ਮਨ ਨੂੰ ਸੰਸਾਰ ਖਿੱਚ ਪਾ ਰਿਹਾ, ਅਗਿਆਨ ਕਰਕੇ ਸਭ ਕੁਛ ਠੀਕ ਲੱਗਦਾ ਤੇ ਵਾਹਿਗੁਰੂ ਦੇ ਨਾਮ ਵੱਲੋਂ ਤੇ ਮੌਤ ਪਈ ਹੋਈ ਹੈ ਮਨ ਨੂੰ। ਇਹਦਾ ਜਿਵੇਂ 70,000 ਬਿਸ਼ੂ ਡੰਗ ਮਾਰ ਜਾਂਦਾ, ਇੰਝ ਹੁੰਦਾ ਗੁਰੂ ਕੇ ਦਰਬਾਰ ਚ ਬੈਠਣਾ। ਤਾਂ ਇਸ ਪ੍ਰਕਾਰ ਸਤਿਗੁਰੂ ਇਹਦੇ ਉਲਟ ਕਹਿ ਰਹੇ ਨੇ ਵੀ ਪਾਰ ਉਤਾਰਾ ਵਾਹਿਗੁਰੂ ਦੇ ਨਾਮ ਦੁਆਰਾ, ਗੁਰ ਤੇ ਉਪਜਿਆ ਸ਼ਬਦ ਵਿਚਾਰਾ, ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹਿਰਦੇ ਚ ਬ੍ਰਹਮ ਦੀ ਵਿਚਾਰ ਉਤਪੰਨ ਹੁੰਦੀ ਹੈ। ਗੁਰੂ ਦੇ ਬਚਨਾਂ ਦੁਆਰਾ, ਉਪਦੇਸ਼ ਦੁਆਰਾ ਬ੍ਰਹਮ ਪਰਮਾਤਮਾ ਨੂੰ ਵਿਚਾਰਨ ਲੱਗ ਜਾਈਦਾ। ਇਹ ਸਤਿਗੁਰਾਂ ਦੀ ਬਖਸ਼ਿਸ਼ ਨਾਲ ਐਸਾ ਸੁਭਾਵ ਉਪਜਦਾ ਹੈ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਨ੍ਹਾਂ ਨੇ ਹਿਰਦੇ ਚ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ ਉਹਨਾਂ ਨੂੰ ਫਿਰ ਰਾਮ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ। ਜੋ ਵਿਚਾਰਦੇ ਰਹਿੰਦੇ ਆ ਨਾ ਗੁਰੂ ਮਹਾਰਾਜ ਦੇ ਸ਼ਬਦ ਨੂੰ, ਵਿਚਾਰ ਸਿਰਫ ਇਹ ਨਹੀਂ ਜਿਹੜੀ ਅੱਧਾ ਪੌਣਾ ਘੰਟਾ ਘੰਟਾ ਕਥਾ ਹੁੰਦੀ ਇਦੋਂ ਹੀ ਨਹੀਂ, ਅੱਗੋਂ ਪਿੱਛੋਂ ਵੀ ਸਮੇਂ ਵਿੱਚ ਤੁਰਿਆਂ ਫਿਰਦਿਆਂ ਬੜਾ ਸਮਾਂ ਸਾਨੂੰ ਮਿਲਦਾ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ, ਹੋਰ ਵਿਚਾਰਾਂ ਵਸੀਆਂ ਹੋਈਆਂ ਹਿਰਦਿਆਂ, ਉਹ ਜਾਂਦੀਆਂ ਹੀ ਨਹੀਂ ਅੰਦਰੋਂ ਖਿਆਲ ਹੀ ਸੰਸਾਰ ਦਾ। ਤਾਂ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਨ ਲੱਗ ਪੈਂਦਾ ਉਹਨੂੰ ਫਿਰ ਰਾਮ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ। ਜਿਸ ਕਿਰਪਾ ਕਰੇ ਸੋ ਪਾਏ, ਜਿਸ ਤੇ ਵਾਹਿਗੁਰੂ ਤੁੱਟਦਾ ਹੈ। ਸੋ ਇਸ ਪ੍ਰਕਾਰ ਨਜ਼ਰ ਦੁਆਰਾ ਇਹ ਸਿਮਰਿਆ ਜਾ ਰਿਹਾ, ਸਿਮਰਨ ਦੁਆਰਾ ਹੋਰ ਨਜ਼ਰ ਹੋਈ ਜਾਂਦੀ ਹੈ, ਜਿਹਨੂੰ ਕਹਿੰਦੇ ਨੇ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਘਨੇਰੀ। ਜੋ ਘਨੇਰੀ ਨਜ਼ਰ ਦੇ ਪਾਤਰ ਬਣੇ ਉਹਨਾਂ ਤੇ ਘਨੇਰੀ ਨਜ਼ਰ ਹੋਣੀ ਹੈ। ਮਹਾਰਾਜ ਖੁਸ਼ ਪ੍ਰਸੰਨ ਹੋ ਕੇ ਮਿਹਰ ਦੀ ਨਜ਼ਰ ਵਰਸਾਉਂਦੇ, ਉਹ ਸਾਰੀ ਸ੍ਰਿਸ਼ਟੀ ਨਜ਼ਰ ਦੇ ਥੱਲੇ ਹੀ ਹੈ, ਤਾਂ ਹੀ ਤਾਂ ਜਿਉਂਦੇ ਜਾਗਦੇ ਹਨ, ਪਰ ਇੱਕ ਘਨੇਰੀ ਨਜ਼ਰ ਦੇ ਪਾਤਰ ਬਣਦੇ। ਤਾਂ ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲਵਿਖ ਸਭ ਗਵਾਏ, ਸਹਿਜੇ ਸੁਤੇ ਸਿੱਧ ਹੀ ਦਿਨੇ ਰਾਤ ਗੁਰਮੁਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਤੇ ਇੰਜ ਉਹਨੇ ਆਪਣੇ ਸਾਰੇ ਕਿਲਵਿਖ ਨਾਮ ਪਾਪਾਂ ਦਾ, ਕਿਲਵਿਖ ਵੱਜਰ ਪਾਪ ਸਾਰੇ ਛੋਟੇ ਵੱਡੇ ਪਾਪ ਗਵਾ ਲਏ, ਦੂਰ ਕਰ ਲਏ। ਸਭ ਕੋ ਤੇਰਾ ਤੂੰ ਸਭਨਾ ਗਾ, ਉਹਦੀ ਇਹ ਭਾਵਨਾ ਬਣ ਜਾਂਦੀ ਮਹਾਰਾਜ ਸਭ ਕੋਈ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ। ਜਿਵੇਂ ਸਤਿਗੁਰਾਂ ਨੇ ਮਨਮੁਖ ਤੇ ਗੁਰਮੁਖ ਦਾ ਜ਼ਿਕਰ ਕਰਕੇ ਨਾ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ 12 ਚ ਬਹੁਤ ਬਚਨ ਆਉਂਦੇ, ਇੱਕ ਨਹੀਂ ਅਨੇਕਾਂ। ਤੇ ਫਿਰ ਮਹਾਰਾਜ ਕਹਿੰਦੇ ਕਿਆ ਹੱਥ ਇਹਨਾਂ ਵਿਚਾਰੇ, ਇਹਨਾਂ ਵਿਚਾਰਿਆਂ ਦੇ ਹੱਥ ਵਿੱਚ ਕੀ ਹੈ, ਭਾਵ ਕੇ ਨਿੰਦਾ ਨਹੀਂ ਕਿਸੇ ਦੀ ਕਰਦੇ। ਸਤਿਗੁਰੂ ਮਹਾਰਾਜ ਦੱਸਦੇ ਆ ਵੀ ਮਨਮੁਖ ਨੂੰ ਆਹ ਫਲ ਮਿਲੇਗਾ, ਗੁਰਮੁਖ ਨੂੰ ਆਹ ਫਲ। ਤਾਂ ਫਿਰ ਮਹਾਰਾਜ ਕਹਿੰਦੇ ਇਹਨਾਂ ਵਿਚਾਰਿਆਂ ਦੇ ਹੱਥ ਵਿੱਚ ਕੀ, ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ, ਫਿਰ ਇੱਥੇ ਗੱਲ ਨਿਬੇੜ ਦਿੰਦੇ। ਤੇ ਇਸ ਪ੍ਰਕਾਰ ਦੀ ਭਾਵਨਾ ਅੰਦਰ ਬਿਰਤੀ ਪੈਦਾ ਹੋ ਜਾਂਦੀ ਆ, ਸਭ ਕੋਈ ਚੰਗੇ ਮੰਦੇ ਸਭ ਤੇਰੇ ਹੀ ਹਨ, ਤੇ ਸੱਚੇ ਪਾਤਸ਼ਾਹ ਤੂੰ ਸਾਰਿਆਂ ਦਾ ਮਾਲਕ ਆ, ਜਿਹਨੂੰ ਤੂੰ ਤਾਰਨਾ ਚਾਹੇ ਤਾਰ ਦੇਗਾ, ਹਉ ਤੇਰਾ ਤੂੰ ਹਮਾਰਾ, ਮੈਂ ਵੀ ਤੇਰਾ ਹਾਂ ਤੂੰ ਸਾਡਾ ਹੈ। ਯੁੱਗ ਮੈਂ ਰਾਮ ਨਾਮ ਨਿਸਤਾਰਾ, ਇਸ ਕਲਯੁੱਗ ਦੇ ਸਮੇਂ ਅੰਦਰ ਵਾਹਿਗੁਰੂ ਦੇ ਨਾਮ ਦੁਆਰਾ ਪਾਰ ਉਤਾਰਾ ਹੈ। ਸਾਜਨ ਆਏ ਉੱਠੇ ਘਰ ਮਾਹੀ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਸੱਜਣ ਵਾਹਿਗੁਰੂ ਜੀ ਆ ਬੁੱਠੇ ਮਹਿਨੇ ਵਸ ਗਏ। ਬੁੱਠਣਾ ਹੁੰਦਾ ਵਸਣਾ, ਤੁੱਠਣਾ ਹੁੰਦਾ ਪ੍ਰਸੰਨ ਹੋਣਾ। ਸੋ ਇਸ ਪ੍ਰਕਾਰ ਹਿਰਦੇ ਚ ਮਹਾਰਾਜ ਜੀ ਆ ਵਸ, ਹਰ ਗੁਣ ਗਾਵ ਹੈ ਤ੍ਰਿਪਤ ਅਗਾਹੀ, ਉਹ ਇਹ ਨਿਸ਼ਾਨੀ ਹੈ ਕਿ ਵਾਹਿਗੁਰੂ ਦੇ ਗੁਣ ਹੀ ਗਾਉਂਦੇ ਰਹਿੰਦੇ ਦਿਨੇ ਰਾਤ।
ਤੇ ਉਹ ਸੰਤੋਖੀ ਹੋ ਗਏ, ਉਹਨਾਂ ਅੰਦਰ ਸੰਤੋਖ ਜਨਮ ਲੈ ਲਿਆ ਤੇ ਅਗਾਹੀ ਰੱਜ ਚੁੱਕੇ, ਮਨ ਕਰਕੇ ਵੀ ਇੰਦਰੀਆਂ ਕਰਕੇ ਸਰੀਰ ਕਰਕੇ ਤ੍ਰਿਪਤ ਹੋ ਗਏ, ਚੰਗੀ ਤਰ੍ਹਾਂ ਪੂਰਨ ਹੋਏ ਤ੍ਰਿਪਤਾਨੀ, ਇਸ ਪ੍ਰਕਾਰ ਉਹ ਰੱਜ ਚੁੱਕੇ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਸਦਾ ਲਈ ਤ੍ਰਿਪਤੀ ਹੋ ਗਈ ਹੈ, ਬਿਰਤੀ ਤ੍ਰਿਪਤਾਸ ਹੋ ਗਈ, ਫਿਰ ਭੁੱਖ ਨਾ ਲੱਗਾ। ਜਿਹਦੇ ਹਿਰਦੇ 'ਚ ਐਸਾ ਸੰਤੋਖ ਜਨਮ ਲੈਂਦਾ ਉਹਨੂੰ ਫਿਰ ਭੁੱਖ ਤ੍ਰਿਸ਼ਨਾ ਨਹੀਂ ਆ ਕੇ ਲੱਗਦੀ। ਦਹ ਦਸ ਪੂਜ ਹੋਵੇ ਹਰ ਜਨ ਕੀ, ਰੱਬ ਦਾ ਪਿਆਰਾ ਜਿੱਥੇ ਵੀ ਜਾਏਗਾ ਪੂਜਾ ਹੋਣੀ ਮਤਲਬ ਸਤਿਕਾਰ ਹੋਣਾ। ਜਿਵੇਂ ਕਿਹਾ ਕਿ ਵਿਦਵਾਨ ਨੇ, ਮੁਗਧ ਪੂਜ ਨਿਜ ਧਾਮ ਮੈਂ, ਜਿਹੜਾ ਮੂਰਖ ਆ ਉਹਦੀ ਘਰ ਵਿੱਚ ਪੂਜਾ ਹੋ ਸਕਦੀ, ਬਾਹਰ ਨਹੀਂ। ਤੇ ਭੂਪ ਪੂਜ ਨਿਜ ਨਗਰ, ਜਿਹੜਾ ਪਿੰਡ ਦਾ ਮੁਖੀਆ ਹੈ ਆਪਣੇ ਨਗਰ ਵਿੱਚ ਉਹਦਾ ਸਤਿਕਾਰ ਹੁੰਦਾ। ਰਾਜਾ ਪੂਜ ਨਿਜ ਦੇਸ਼ ਮੈਂ, ਰਾਜਾ ਆਪਣੇ ਦੇਸ਼ ਵਿੱਚ ਸਨਮਾਨਿਆ ਜਾਂਦਾ ਵੀ ਸਾਡੇ ਦੇਸ਼ ਦਾ ਮੁਖੀਆ ਹੈ। ਤੇ ਪੂਜਤ ਗੁਣੀ ਸਮਗਰ, ਜਿਹੜੇ ਗੁਣੀ ਜਨ ਹੁੰਦੇ ਹਨ ਉਹ ਸਮਗਰ ਸਭ ਥਾਵਾਂ ਤੇ ਹੀ ਪੂਜੇ ਜਾਂਦੇ ਸਨਮਾਨੇ ਜਾਂਦੇ ਹਨ। ਇਸ ਕਰਕੇ ਸਾਰਿਆਂ ਗੁਣਾਂ ਵਿੱਚੋਂ ਉੱਚਾ ਗੁਣ ਤਾਂ ਵਾਹਿਗੁਰੂ ਦੀ ਬੰਦਗੀ ਆ। ਜਿਨ੍ਹਾਂ ਨੇ ਮਨੋ ਤਨੋ ਰੱਬ ਦਾ ਜਸ ਗਾਇਆ, ਭਾਵੇਂ ਉਹ ਨਹੀਂ ਚਾਹੁੰਦੇ ਸਤਿਕਾਰ, ਲੋਕੇ ਰਹਿਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਜੀ, ਮੈਂ ਛੁਪੇ ਰਹਿਣ ਦੀ ਚਾਹ ਸਹੀ ਉਹ ਨਹੀਂ ਪੂਰੀ ਹੁੰਦੀ, ਛੁਪ ਕੇ ਰਹਿੰਦੇ ਸੀ। ਤਾਂ ਇੱਕ ਵਾਰੀ ਫਿਰ ਪਦਮ ਭੂਸ਼ਣ ਮਿਲਿਆ ਉਹਨੂੰ, ਰਾਸ਼ਟਰਪਤੀ ਵੱਲੋਂ ਸੁੰਦਰੀ ਨਾਵਲ ਕਰਕੇ ਪਦਮ ਭੂਸ਼ਣ ਐਲਾਨਿਆ ਗਿਆ। ਕਈ ਚਿੱਠੀਆਂ ਆਈਆਂ, ਭਾਈ ਸਾਹਿਬ ਜਾਂਦੇ ਹੀ ਨਹੀਂ ਸੀ, ਫਿਰ ਸੁਨੇਹਾ ਆਇਆ, ਫਿਰ ਨਹੀਂ ਗਏ। ਫਿਰ ਵਾਰ ਵਾਰ ਬੇਨਤੀ ਕੀਤੀ ਜੀ ਲੈ ਲੈਣਾ ਚਾਹੀਦਾ। ਫਿਰ ਸੇਵਾਦਾਰ ਜਾ ਕੇ ਲੈ ਆਇਆ ਸੀ ਪਦਮ ਭੂਸ਼ਣ ਦਾ ਖਿਤਾਬ, ਤੇ ਫਿਰ ਕਿਹਾ ਜੀ ਇਹ ਤੁਸੀਂ ਕਿਉਂ ਨਹੀਂ ਸੀ ਮੰਨਦੇ? ਕਹਿੰਦੇ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਵਨ ਹਾਰੋ ਜਾਨਾ। ਜਿਸਨੇ ਸਭ ਕੁਝ ਲਿਖਿਆ ਲਿਖਾਇਆ ਉਹ ਜਾਣੇ, ਸਾਨੂੰ ਵਡਿਆਈ ਕਦੀ ਦੇ ਰਹੇ? ਇਸ ਪ੍ਰਕਾਰ ਦੀ ਹੰਗਤਾ ਮਿਟ ਜਾਂਦੀ। ਤਾਂ ਦਸਾਂ ਦੇਸ਼ਾਂ ਵਿੱਚ ਪੂਜਾ ਸਨਮਾਨ ਉਸ ਗੁਰਮੁਖ ਦਾ ਹੁੰਦਾ ਜੋ ਹਰ ਹਰ ਨਾਮ ਧਿਆਏ, ਜੋ ਵਾਹਿਗੁਰੂ ਵਾਹਿਗੁਰੂ ਨਾਮ ਦਾ ਧਿਆਨ ਧਰਦਾ ਹੈ। ਨਾਨਕ ਹਰ ਆਪੇ ਜੋੜ ਵਿਛੋੜੇ, ਸਤਿਗੁਰੂ ਅਮਰਦਾਸ ਬਾਰੇ ਕਹਿੰਦੇ ਪਰਮਾਤਮਾ ਆਪ ਹੀ ਜੋੜ ਕੇ ਆਪਣੇ ਨਾਲ ਵਿਛੋੜ ਦਿੰਦਾ ਸੰਸਾਰ ਵੱਲੋਂ ਬਿਰਤੀ। ਆਪ ਹੀ ਜੋੜਨ ਵਾਲਾ, ਆਪ ਵਿਛੋੜਨ ਵਾਲਾ, ਹਰ ਬਿਨ ਕੋ ਦੂਜਾ ਨਾ। ਹਰੀ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਸਮਰੱਥਾਵਾਨ ਨਹੀਂ ਹੈ। ਸਾਜਨ ਆਏ ਉੱਠੇ ਘਰ ਮਾਹੀ, ਇਸ ਤਰ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਘਰ ਫਿਰਦਾ, ਸੱਜਣ ਅਕਾਲ ਪੁਰਖ ਜੀ ਆਵਸ। ਇਸ ਪ੍ਰਕਾਰ ਇਸ ਸ਼ੰਤ ਦੁਆਰਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੇਰਣਾ ਦਿੱਤੀ ਹੈ ਵਾਹਿਗੁਰੂ ਦਾ ਸਿਮਰਨ ਕਰਨ ਦੀ, ਰਸਨਾ ਨਾਲ ਗੁਣ ਗਾਉਣ ਦੀ, ਤੇ ਮਨ ਦੁਆਰਾ ਧਿਆਉਣ ਦੀ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਘਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।